ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ, ਜਿਸਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਤ, ਬੰਦੋ ਕਰੀ ਅਨੁਰਾਗ, ਜਜਨ ਭਜਨ ਮਮ ਖਾਲਸਾ, ਖਾਲਸ ਪੂਜ ਬਜੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪੁਰਸ ਮਿਟ ਸੋਗ, ਆਤਮ ਰਸ ਜੇ ਜਾਨਹੀ, ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਦਾਸ ਮਹਿ, ਰੰਚਕ ਨਾਹਿਨ ਭੇਵ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਗੁਰ ਕਹਿਓ ਹਮ ਊਹਾਂ ਜਾਵੈ, ਇਹਾਂ ਲੋਕ ਉਸ ਲਿਆਏ ਸਤਾਵੈ, ਹਮ ਆਪੇ ਦੇਖੈ ਉਸ ਚੱਲ, ਬਾਬਰ ਚਹੈ ਜੋ ਕਰਨੀ ਗੱਲ, ਸਤਿਗੁਰ ਕਹਿਓ ਹਮ ਊਹਾਂ ਜਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਚਲ ਪੂਰਨ ਪਰਮੇਸ਼ਰ ਸਤਿਗੁਰੂ, ਸਤਿਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ, ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਮਾਲਕ, ਸਤਿਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ, ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਸੰਧਿਆ ਦੇ ਸਮੇਂ ਤੋਂ ਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਣ ਪਵਿੱਤਰ ਸਥਾਨ ਵਿਖੇ ਜੁੜ ਕੇ ਗੁਰੂ ਜੀ ਦੇ ਚਰਨਾਂ 'ਤੇ ਨਤਮਸਤਕ ਹੋ ਕਰਕੇ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕਿਰਪਾ ਕੀਤੀ ਹੈ, ਜੋ ਚੱਲ ਰਹੀ ਲੜੀਵਾਰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ, ਜਿਸ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵੀ ਕਿਹਾ ਜਾਂਦਾ ਹੈ, ਉਸ ਕਥਾ ਦਾ ਸਾਧਸੰਗ ਜੀ ਸਮਾਂ ਹੋਇਆ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਨੇ ਜੋ ਸਿੱਖੀ ਦਾ ਬੂਟਾ ਲਾਇਆ, ਅਤੇ ਜਿਨ੍ਹਾਂ ਸਤਿਗੁਰਾਂ ਦਾ ਇਹੀ ਮਿਸ਼ਨ ਮਕਸਦ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ ਭਲਾ, ਕਿ ਹਰ ਪਾਸੇ ਉਹ ਸੰਤ ਜਿਹੜੇ ਨਾਮ ਜਪਣ ਵਾਲੇ ਹੈ ਉਹਨਾਂ ਦੀ ਚੜ੍ਹਦੀ ਕਲਾ ਰਹੇ। ਅਤੇ ਗੁਰੂ ਜੀ ਨੂੰ ਕੋਈ ਆਪਣਾ ਹੈ ਨਹੀਂ ਸੀ, ਸਿਰਫ ਇਹੀ ਸੀ ਕਿ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਉਹਨਾਂ ਸਭ ਨੇ ਸਿੱਖਾਂ ਪਿਆਰਾਂ ਨੂੰ ਸੁਖੀ ਵਸਾਉਣ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਜਿਸ ਕਰਕੇ ਖਾਲਸਾ ਪੰਥ ਪੈਦਾ ਕੀਤਾ ਦਸਵੇਂ ਪਾਤਸ਼ਾਹ ਜੀ ਨੇ। ਉਹ ਖਾਲਸਾ ਪੰਥ ਨੇ ਜਿਹੜੀਆਂ ਸਮੇਂ ਸਮੇਂ ਦੇ ਨਾਲ ਹਕੂਮਤਾਂ ਸਰਕਾਰ ਦੇ ਨਾਲ ਲੜਦੇ ਆਏ, ਉਹਨਾਂ ਖਾਲਸੇ ਦੀ ਕਥਾ ਸਾਧ ਸੰਗਤ ਜੀ ਚੱਲ ਰਹੀ ਹੈ, ਜੋ ਕਿ ਭਾਈ ਸਿੰਘ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੜਾਣੇ ਪਿੰਡ ਦੇ ਸਿੱਖਾਂ ਨੂੰ ਜਿਹੜਾ ਹੈ ਕਥਾ ਸੁਣਾ ਰਹੇ ਹੈ ਕਿ ਜਿਸ ਵਕਤ ਸਤਿਗੁਰੂ ਜੀ ਨੇ ਬਚਨ ਕਹੇ ਬਾਬਰ ਨੂੰ, ਜਦੋਂ ਬਾਬਰ ਨੂੰ ਜਿਹੜੀ ਹਕੂਮਤ ਦਿੱਲੀ ਦੀ ਪਾਤਸ਼ਾਹੀ ਹਿੰਦੁਸਤਾਨ ਦਾ ਰਾਜ ਬਖਸ਼ਿਆ, ਇਹ ਤਾਂ ਹੀ ਮੁਗਲਾਂ ਦਾ ਰਾਜ ਹੋਇਆ। ਉਹ ਸਾਰੀ ਗੱਲ ਸਿੱਖ ਪੁੱਛ ਰਹੇ ਵੀ ਕਿਵੇਂ ਰਾਜ ਹੋਇਆ, ਫਿਰ ਮਹਾਰਾਜ ਜੀ ਨੇ ਦੱਸਿਆ, ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕਿ ਮਹਾਰਾਜ ਜੀ ਨੇ ਦੇ ਸਿੱਖ ਸਨ ਦੌਲਤ ਖਾਂ ਲੋਧੀ। ਉਹ ਦੌਲਤ ਖਾਂ ਲੋਧੀ ਦੇ ਘਰ ਚਾਰ ਪੁੱਤਰ ਗੁਰੂ ਜੀ ਦੇ ਹੁਕਮ ਨਾਲ ਹੋਏ। ਉਹ ਚਾਰੇ ਦੇ ਚਾਰੇ ਪੁੱਤਰ ਪਠਾਣਾ ਦਾ ਜੋ ਪਾਤਸ਼ਾਹ ਸੀ ਇਬਰਾਹਿਮ ਲੋਧੀ, ਉਹਨੇ ਉਹ ਚਵਣ ਨੂੰ ਮਾਰ ਦਿੱਤਾ। ਫਿਰ ਜੋ ਸਤਿਗੁਰੂ ਜੀ ਦਾ ਸਿੱਖ ਸੀ ਭਾਈ ਰਾਏ ਬੁਲਾਰ ਜੀ ਦਾ ਪੁੱਤਰ ਰਾਏ ਭੋਏ ਜਿਹਨੂੰ ਕਹਿੰਦੇ ਹੈ, ਉਹ ਵਜ਼ੀਰੇ ਆਜ਼ਮ ਸੀ ਇਬਰਾਹਿਮ ਖਾਂ ਲੋਧੀ ਦਾ, ਉਹਨੂੰ ਵੀ ਮਾਰ ਦਿੱਤਾ। ਕਿਉਂਕਿ ਜਿਹੜੇ ਸ਼ਰਾਬੀ ਕਬਾਬੀ ਇਹੋ ਜਿਹੇ ਰਾਜੇ ਪਾਤਸ਼ਾਹ ਹੁੰਦੇ ਆ, ਉਹਨਾਂ ਨੂੰ ਅਕਲ ਨਹੀਂ ਹੁੰਦੀ ਕੋਈ, ਜਿਸ ਕਰਕੇ ਉਹਨੂੰ ਕੀ ਪਤਾ ਹੈ ਕਿ ਸੂਰਮਿਆਂ ਦੀ ਲੋੜ ਹੁੰਦੀ ਹੈ, ਉਹ ਤਾਂ ਆਪਣਾ ਸੁਭਾਅ ਵਰਤਦਾ ਹੈ। ਇਸ ਤਰ੍ਹਾਂ ਉਹ ਸਤਿਗੁਰੂ ਜੀ ਪਾਸ ਜਿਹੜੀ ਚਿੱਠੀ ਨੂੰ ਮਿਲੀ ਦੌਲਤ ਖਾਂ ਨੂੰ ਲੈ ਕੇ ਆਇਆ ਕਿ ਮਹਾਰਾਜ ਜੀ ਮੇਰੇ ਪੁੱਤਰਾਂ ਨੇ ਮਰਨ ਵੇਲੇ ਇਹ ਗੱਲ ਕਹੀ ਸੀ ਕਿ ਤੂੰ ਜੇ ਇਬਰਾਹਿਮ ਖਾਂ ਲੋਧੀ ਨੂੰ ਜਿੱਤਣਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪੀਰ ਹੈ ਸਾਡੇ, ਉਹਨਾਂ ਕੋਲ ਜ਼ਰੂਰ ਜਾਈਂ, ਫਿਰ ਤੇਰੀ ਫਤਿਹ ਹੋ ਜਾਏਗੀ। ਉਹ ਗੱਲ ਨੂੰ ਲੈ ਕੇ ਦੌਲਤ ਖਾਂ ਲੋਧੀ ਲੁਧਿਆਣੇ ਤੋਂ ਚੱਲਦਾ ਚਲਾਉਂਦਾ ਉਹ ਫਕੀਰਾਂ ਵਾਲਾ ਬਾਣਾ ਸੋਕਜੇ ਵਾਲਾ ਪਾ ਕੇ ਤੁਰਿਆ ਆਇਆ। ਅਖੀਰੀ ਜਿੱਥੇ ਰੋੜੀ ਸਾਹਿਬ ਵਾਲਾ ਸਥਾਨ ਹੈ ਇੱਥੇ ਆ ਪਹੁੰਚਿਆ। ਫਿਰ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ 'ਤੇ ਢਹਿ ਕਰਕੇ ਬੇਨਤੀ ਕੀਤੀ, ਸਾਰੀ ਵਿਥਿਆ ਸੁਣਾਈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦੌਲਤ ਖਾਂ ਇਹ ਜਿਹੜਾ ਰਾਜ ਭਾਗ ਹੈ ਇਹ ਹੁਣ ਤੂੰ ਕਹਿ ਰਿਹਾ ਵੀ ਪਠਾਣਾ ਕੋਲੋਂ ਚਲਿਆ ਜਾਵੇ, ਪਰ ਅੰਤ ਨੂੰ ਤੁਹਾਡੇ ਹੱਥ ਨਹੀਂ ਲੱਗੇਗਾ। ਇਹ ਕਹਿਣ ਲੱਗਾ, ਕੋਈ ਨਹੀਂ ਮਹਾਰਾਜ ਜੀ, ਲੱਗੇ ਨਾ ਲੱਗੇ ਇੱਕ ਵਾਰ ਤੁਸੀਂ ਜਿਹੜਾ ਉਹ ਮੁਗਲਾਂ ਨੂੰ ਰਾਜ ਭਾਗ ਦੇ ਦਿਓ, ਜਾਂ ਤਾਂ ਆਪ ਰੱਖ ਲਓ ਨਹੀਂ ਤਾਂ ਮੁਗਲਾਂ ਨੂੰ ਦੇ ਦਿਓ। ਗੁਰੂ ਜੀ ਤਾਂ ਕਹਿਣ ਲੱਗੇ ਵੀ ਇਹ ਪਾਤਸ਼ਾਹੀ ਦੁਨੀਆਂ ਦੀਆਂ ਝੂਠੀਆਂ ਹੀ ਕੀ ਕਰਨੀਆਂ, ਅਤੇ ਤੂੰ ਕਹਿੰਦਾ ਤਾਂ ਮੁਗਲਾਂ ਨੂੰ, ਫਿਰ ਜਾ ਬਾਬਰ ਉਹ ਕਾਬਲ ਦੇ ਵਿੱਚ ਉਹਨੂੰ ਚੜ੍ਹਾ ਕੇ ਲੈ ਕੇ ਆ। ਇਸ ਤਰ੍ਹਾਂ ਆਗਿਆ ਪਾ ਕੇ ਬਾਬਰ ਕੋਲ ਚਲਾ ਗਿਆ। ਬਾਬਰ ਨੂੰ ਜਾ ਕੇ ਸਾਰੀ ਗੱਲ ਦੱਸੀ। ਬਾਬਰ ਦੇ ਅੱਗੇ ਚਾਹੁੰਦਾ ਸੀ ਵੀ ਮੈਂ ਹਿੰਦੁਸਤਾਨ 'ਤੇ ਚੜ੍ਹਾਈ ਕਰਾਂ, ਪਹਿਲਾਂ ਵੀ ਇਹ ਕਈ ਵਾਰ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਇਹਦਾ ਚਾਰਾ ਨਾ ਚੱਲ ਸਕਿਆ। ਫਿਰ ਅਖੀਰੀ ਇਹਨੂੰ ਮੌਕਾ ਮਿਲ ਗਿਆ, ਤੁਰਨ ਲੱਗਿਆ। ਇਹਦੇ ਵਜ਼ੀਰ ਨੇ ਇਹਨੂੰ ਸਮਝਾਇਆ ਵੀ ਉਹ ਹਿੰਦੁਸਤਾਨ ਦੇ ਵਿੱਚ ਪੀਰ ਬੜੇ ਜਾਰੇ ਰਹਿੰਦੇ ਹੈ, ਜੇ ਤੂੰ ਉੱਥੇ ਚਲਿਆ ਗਿਆ ਤਾਂ ਕਿਤੇ ਇਹ ਨਾ ਹੋਵੇ ਅਸੀਂ ਅੰਨੇ ਹੋ ਜਾਂਦੇ ਹੋਈਏ। ਕਿਉਂਕਿ ਉਹ ਜਿਹੜੇ ਇਬਰਾਹਿਮ ਖਾਂ ਲੋਧੀ ਕੋਲ ਰਹਿੰਦੇ ਸੀ ਕੁਝ ਵਜ਼ੀਰ ਲੋਕ, ਅਤੇ ਹੋਰ ਜਿਹੜੇ ਕਾਜ਼ੀ ਮੁੱਲੇ ਮਿਲਾਣੇ ਤੋਂ ਉਹ ਬੜੀਆਂ ਸ਼ਹਿ ਦਿੰਦੇ ਸਨ ਵੀ ਜਿਹੜਾ ਇੱਥੇ ਚੜ੍ਹ ਕੇ ਆਏਗਾ ਉਹਨੂੰ ਅੰਨਿਆਂ ਕਰ ਦਾਂਗੇ। ਤਾਂ ਹੀ ਤਾਂ ਸਤਿਗੁਰੂ ਜੀ ਨੇ ਬਚਨ ਉਚਾਰੇ ਆ, ਕੋਈ ਮੁਗਲ ਨਾ ਹੋਆ ਅੰਧਾ, ਕਿਹਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਦੇਗ ਵਗਾਈ। ਇਸ ਤਰ੍ਹਾਂ ਮੁਗਲਾਂ ਨੇ ਜਦੋਂ ਹੱਲਾ ਕੀਤਾ ਕੋਈ ਇੰਨਾ ਨਹੀਂ ਹੋਇਆ ਗੁਰੂ ਦੀ ਮਿਹਰ ਨਾਲ, ਕਿਉਂਕਿ ਸਤਿਗੁਰੂ ਜੀ ਨੇ ਉਹ ਆਗਿਆ ਕੀਤੀ ਸੀ ਦੌਲਤ ਖਾਂ ਨੂੰ ਵੀ। ਇਹਨਾਂ ਨੇ ਸੰਪਰਦਾ ਦੇ ਮੁਤਾਬਕ ਭਾਈ ਮਰਦਾਨਾ ਹੋਣਾ ਜੀ ਦਾ ਐਮਨਾਬਾਦ ਵਿੱਚ ਜਿਹੜਾ ਨਿਰਾਦਰ ਕੀਤਾ ਸੀ, ਜਿਸ ਕਰਕੇ ਫਕੀਰਾਂ ਦਾ ਵੀ ਨਾਲੇ, ਉਸੇ ਕਰਕੇ ਗੁਰੂ ਜੀ ਨੇ ਉਸ ਵਕਤ ਸ਼ਬਦ ਉਚਾਰਿਆ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜਲੈ ਕਾਬਲ ਵਧਾਇਆ, ਜੋਰੀ ਮੰਗੇ ਦਾਣ ਵੇ ਲਾਲੋ। ਇਹ ਸਭ ਤੋਂ ਪਹਿਲਾ ਬਚਨ ਮਹਾਰਾਜ ਨੇ ਉਚਾਰਿਆ। ਜਦੋਂ ਇਹ ਸ਼ਬਦ ਉਚਾਰ ਦਿੱਤਾ, ਫਿਰ ਜਦੋਂ ਬਾਬਰ ਚੜ੍ਹ ਕੇ ਆਇਆ, ਗੁਰੂ ਜੀ ਨੇ ਤਾਂ ਕਿਹਾ ਸੀ ਵੀ ਦੌਲਤ ਖਾਂ ਨੂੰ ਵੀ ਸਾਡੇ ਨਾਲ ਉਹ ਗੱਲ ਕਰੇ, ਪਰ ਇਹ ਸਿੱਧਾ ਹੀ ਆ ਕੇ ਨੇ ਚੜ੍ਹਾਈ ਕਰ ਦਿੱਤੀ, ਇਹਨੇ ਸਿੱਧਾ ਆ ਕੇ ਐਮਨਾਬਾਦ ਨੂੰ ਫਤਿਹ ਕਰ ਲਿਆ। ਅਤੇ ਜਦੋਂ ਐਮਨਾਬਾਦ ਵਿੱਚ ਬੁਰਾ ਹਾਲ ਹੋ ਗਿਆ ਪਠਾਣਾ ਦਾ, ਅਤੇ ਫਿਰ ਸਤਿਗੁਰੂ ਜੀ ਨੇ ਦੂਜਾ ਸ਼ਬਦ ਉਚਾਰਿਆ ਜੋ ਆਸਾ ਦੀ ਵਾਰ ਵਿੱਚ ਅਸ਼ਟਪਦੀਆਂ ਵਿੱਚ ਆਉਂਦਾ ਹੈ, ਜੋ ਆਸਾ ਰਾਗ ਦੇ ਵਿੱਚ ਆਉਂਦਾ ਹੈ ਅਸ਼ਟਪਦੀਆਂ ਦਾ ਸ਼ਬਦ, ਜਿਨ ਸਿਰ ਸੋਹਣ ਪੱਟੀਆ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਨੂੰ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਵੀ ਜਿਨ੍ਹਾਂ ਦੇ ਸਿਰਾਂ 'ਤੇ ਪੱਟੀਆਂ ਸੌਂਦੀਆਂ ਸੀ ਮੀਡੀਆਂ, ਅਤੇ ਉਹਨਾਂ ਦੇ ਜਿਹੜੇ ਮਾਂਗ ਵਿੱਚ ਸੰਧੂਰ ਪਾਏ ਹੋਏ ਸੀ, ਅਤੇ ਉਹ ਹੁਣ ਸੇ ਸਿਰ ਕਾਤੀ ਮੁੰਨੀਆਂ ਕੈਂਚੀਆਂ ਨਾਲ ਮੁੰਨ ਮੁੰਨ ਕੇ, ਅਤੇ ਉਹ ਸੁੱਟ ਦਿੱਤਾ ਗਲੀਆਂ ਵਿੱਚ। ਅਤੇ ਇਹ ਜਿਹੜੀਆਂ ਮਹਿਲਾਂ ਦੇ ਅੰਦਰ ਸੱਜ ਧੱਜ ਕੇ ਬੈਠਦੀਆਂ ਸੀ, ਹੁਣ ਤਾਂ ਕਿਤੇ ਨੇੜੇ ਤੇੜੇ ਵੀ ਬੈਠਿਆ ਨਹੀਂ ਜਾ ਰਿਹਾ, ਅਤੇ ਗਲੀਆਂ ਵਿੱਚ ਰੁਲ ਰਹੀਆਂ ਅਤੇ ਆਪਣੇ ਸਿਰ ਪਿੱਟ ਰਹੀਆਂ ਹਨ। ਇਸ ਤਰ੍ਹਾਂ ਗੁਰੂ ਜੀ ਨੇ ਸ਼ਬਦ ਉਚਾਰਿਆ। ਜਦੋਂ ਸਤਿਗੁਰੂ ਜੀ ਦੇ ਇਸ ਤਰ੍ਹਾਂ ਇਹ ਗ੍ਰਿਫਤਾਰ ਕਰਨ ਆਏ ਗੁਰੂ ਜੀ ਨੂੰ, ਫਿਰ ਉਦੋਂ ਸ਼ਬਦ ਉਚਾਰਿਆ ਸਤਿਗੁਰ ਜੀ ਨੇ, ਖੁਰਾਸਾਨ ਖਸਮਾਨਾ ਗਿਆ ਹਿੰਦੁਸਤਾਨ ਡਰਾਇਆ, ਆਪੇ ਦੋਸਨਾ ਦੇਈ ਕਰਤਾ ਜਮਕਰ ਮੁਗਲ ਚੜ੍ਹਾਇਆ। ਇਹ ਸ਼ਬਦ ਗੁਰੂ ਜੀ ਨੇ ਉਦੋਂ ਉਚਾਰਿਆ ਸੀ ਜਿਸ ਵਕਤ ਗੁਰੂ ਜੀ ਨੂੰ ਕੈਦ ਕਰਕੇ ਅਤੇ ਲਈ ਜਾ ਰਹੇ ਸਨ ਮੁਗਲ। ਉਸ ਵਕਤ ਇਹ ਸ਼ਬਦ ਉਚਾਰੇ। ਇੱਥੇ ਦੇ ਹਿਸਾਬ ਨਾਲ ਉਹ ਜ਼ਿਕਰ ਨਹੀਂ ਇਵੇਂ ਆਇਆ, ਪਰ ਸੰਪਰਦਾ ਦੇ ਵਿੱਚ ਜਿਹੜਾ ਇਸ ਤਰ੍ਹਾਂ ਹੀ ਉਹ ਅਥਾਣਕਾ ਆਇਆ ਵੀ ਜਦੋਂ ਗੁਰੂ ਜੀ ਨੂੰ ਭਾਈ ਮਰਦਾਨਾ ਜੀ ਨੂੰ ਫੜ ਕੇ ਲੈ ਕੇ ਜਾ ਰਹੇ ਸਨ, ਭਾਈ ਬਾਲਾ ਜੀ ਵੀ ਨਾਲ ਸਨ, ਅਤੇ ਉਸ ਵਕਤ ਗੁਰੂ ਜੀ ਨੇ ਸ਼ਬਦ ਉਚਾਰਿਆ ਸੀ, ਖੁਰਾਸਾਨ ਖੁਸਮਾਨਾ ਕੀਆ ਹਿੰਦੁਸਤਾਨ ਡਰਾਇਆ। ਇਸ ਤਰ੍ਹਾਂ ਸਤਿਸੰਗ ਜੀ ਆਪ ਜੀ ਨੇ ਪਿੱਛੇ ਸਰਵਣ ਕੀਤਾ, ਜਿਵੇਂ ਬਾਬਰ ਨੇ ਉਹ ਚੜ੍ਹਾਈ ਕਰਕੇ ਜਿੱਤ ਕੇ ਅਖੀਰੀ ਕਹਿਣ ਦੌਲਤ ਖਾਂ ਦੇ ਹੱਥ ਇਹਨੇ ਸੁਣਾ ਭੇਜਿਆ ਵੀ ਉਹ ਕਿੱਥੇ ਹੈ ਤੁਹਾਡੇ ਨਾਨਕ ਪੀਰ ਜੀ ਦੀ ਗੱਲ ਕਰਦਾ, ਮੈਨੂੰ ਤਾਂ ਲੱਗਦਾ ਵੀ ਉਹ ਭੱਜ ਗਏ ਆ ਜਾਂ ਕਿਸੇ ਘਰ 'ਚ ਲੋਕ ਬੈਠੇ ਹੋਏ ਆ, ਜੇ ਕਿਤੇ ਚਲੇ ਗਏ ਆ ਤਾਂ ਉਹਨਾਂ ਨੂੰ ਕਹੋ ਵੀ ਮੈਂ ਕੁਝ ਨਹੀਂ ਕਹਿੰਦਾ ਹਾਂ ਅਤੇ ਸਾਹਮਣੇ ਆ ਜਾਣ ਮੇਰੇ ਨਾਲ ਗੱਲਬਾਤ ਕਰਨ, ਕੋਈ ਜਗੀਰ ਚਾਹੀਦੀ ਤਾਂ ਉਹ ਜਗੀਰ ਮੈਂ ਦੇ ਦਿਆਂਗਾ। ਇਸ ਤਰ੍ਹਾਂ ਹੁਜਤਬਾਜ਼ੀ ਦੀਆਂ ਗੱਲਾਂ ਦੀਆਂ ਕਰਦਾ ਹੈ। ਦੌਲਤ ਖਾਂ ਦੀ ਆਗਿਆ ਪਾ ਕੇ ਸਤਿਗੁਰੂ ਜੀ ਪਾਸ ਆਇਆ ਅਤੇ ਬੇਨਤੀ ਕੀਤੀ, ਅੱਗੋਂ ਸਤਿਗੁਰੂ ਜੀ ਨੇ ਜਿਵੇਂ ਉਹ ਬਚਨ ਕਹੇ ਉਹ ਪ੍ਰਸੰਗ ਅੱਜ ਆ ਰਹੇ ਹਨ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀ ਅਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕਹਿਓ ਹਮ ਊਹਾਂ ਜਾਵੇ।
ਇਸ ਤਰ੍ਹਾਂ ਜੋ ਦੌਲਤ ਖਾਂ ਨੇ ਆ ਕੇ ਸਤਿਗੁਰੂ ਜੀ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਜੀ ਬਾਬਰ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ, ਅਤੇ ਉਸ ਵਕਤ ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਉੱਥੇ ਜਾਂਦੇ ਹਾਂ।
ਇਹਾਂ ਲੋਕ ਉਸ ਲਿਆਏ ਸੰਤਾਵੇ।
ਜੇ ਉਹ ਇੱਥੇ ਆ ਗਿਆ ਤਾਂ ਉਹ ਜਿਹੜੇ ਇੱਥੇ ਮਾਤੜ ਲੋਕ ਹੈ ਉਹਨਾਂ ਨੂੰ ਬਹੁਤ ਸਤਾਵੇਗਾ, ਦੁੱਖ ਦੇਵੇਗਾ।
ਹਮ ਆਪੇ ਦੇਖੇ ਉਸ ਚੱਲ।
ਇਸ ਕਰਕੇ ਉਹਨੂੰ ਆਉਣ ਦੀ ਜ਼ਰੂਰਤ ਨਹੀਂ ਹੈ, ਅਸੀਂ ਆਪੇ ਉੱਥੇ ਚੱਲ ਕੇ ਅਤੇ ਦੇਖਦੇ ਹਾਂ।
ਬਾਬਰ ਚਾਹੇ ਜੋ ਕਰਨੀ ਗੱਲ।
ਬਾਬਰ ਜੋ ਵੀ ਸਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਉਹੀ ਉੱਥੇ ਜਾ ਕੇ ਉਹਦੇ ਨਾਲ ਕਰ ਲੈਂਦੇ ਹਾਂ।
ਦੋਹਰਾ ਜਹ ਡੇਰਾ ਬਾਬਰ ਕੀਆ।
ਇਸ ਤਰ੍ਹਾਂ ਜਿੱਥੇ ਉਹ ਬਾਬਰ ਨੇ ਉਹ ਜਿੱਤ ਕੇ ਐਮਨਾਬਾਦ ਨੂੰ ਫਤਿਹ ਕਰਕੇ ਅਤੇ ਆਪਣਾ ਡੇਰਾ ਟਿਕਾਣਾ ਫੌਜਾਂ ਸਮੇਤ ਕੀਤਾ ਹੋਇਆ ਸੀ।
ਸਤਿਗੁਰ ਪਹੁੰਚੇ ਜਾਏ।
ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਦੇ ਮਹਾਰਾਜ ਜੀ ਜਾ ਪਹੁੰਚੇ ਹਨ।
ਮਰਦਾਨੇ ਕੋ ਗੁਰ ਕਹਿਆ।
ਇਸ ਤਰ੍ਹਾਂ ਜਦੋਂ ਗੁਰੂ ਜੀ ਚੱਲੇ ਹੈ ਤੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ ਤਰ੍ਹਾਂ ਕਿਹਾ,
ਸੁਰ ਕਰ ਰਬਾਬ ਵਜਾਏ।
ਐ ਵੀ ਭਾਈ ਮਰਦਾਨੇ ਆ ਤੁਰਕੀ ਬਾਣੀ ਆਈ ਹੈ ਤੇ ਸੁਰ ਵਿੱਚ ਕਰਕੇ ਰਬਾਬ ਨੂੰ ਤੇ ਵਜਾ ਤੂੰ।
ਚਾਉ ਪਈ ਜਬ ਮਰਦਾਨੇ ਰਬਾਬ ਵਜਾਇਆ।
ਜਦੋਂ ਇਹ ਮਰਦਾਨੇ ਨੇ ਰਬਾਬ ਵਜਾਇਆ ਹੈ,
ਸੁਣ ਸੁਣ ਲਸ਼ਕਰ ਬਹੁ ਚਲ ਆਇਆ।
ਸੁਣ ਸੁਣ ਕੇ ਸਤਿਗੁਰੂ ਜੀ ਦੇ ਉਹ ਧੁਨੀ ਸ਼ਬਦ ਦੀ ਸਾਰੀ ਜਿਹੜੀ ਬਾਬਰ ਦੀ ਫੌਜ ਹੈ ਉਹ ਚੱਲ ਕੇ ਆ ਗਈ।
ਬਾਬਰ ਨੇ ਪੀ ਸੋ ਸੁਣ ਲਇਓ।
ਉਹ ਬਾਬਰ ਦੇ ਕੰਨੀ ਵੀ ਉਹ ਧੁਨੀ ਜਿਹੜੀ ਸ਼ਬਦ ਦੀ ਹੈ ਤੁਰਕੀ ਬਾਣੀ ਦੀ ਆਵਾਜ਼ ਪਈ,
ਨਾਨਕ ਹਮਰੇ ਲਸਕਰ ਆਇਓ।
ਇਹਨੂੰ ਸੁੱਜ ਗਈ ਵੀ ਲੱਗਦਾ ਹੈ ਜਿਹੜੇ ਮੇਰੇ ਫੌਜਦਾਰ ਸਾਰੇ ਆਲੇ ਦੁਆਲੇ ਇਕੱਠੇ ਹੋ ਗਏ ਹੈ ਅਤੇ ਲੱਗਦਾ ਵੀ ਜਿਸ ਪੀਰ ਨਾਨਕ ਦੀ ਉਹ ਦੌਲਤ ਖਾਂ ਗੱਲ ਕਰਦਾ ਹੈ ਲੱਗਦਾ ਉਹ ਮੇਰੀ ਫੌਜ ਵਿੱਚ ਆ ਪਹੁੰਚੇ ਹਨ।
ਤੋ ਲਉ ਜਾਏ ਦੌਲਤ ਨੇ ਕਹੀ।
ਇਹਨੇ ਨੂੰ ਦੌਲਤ ਖਾਂ ਲੋਧੀ ਜਿਹੜਾ ਉਹ ਜਾ ਕੇ ਤੇ ਬਾਬਰ ਨੂੰ ਪਹਿਲਾਂ ਹੀ ਖਬਰ ਕਹੀ ਦੱਸੀ ਹੈ।
ਬਾਬਰ ਦਿਲ ਕੱਚ ਨਹਿਚੋ ਪਈ।
ਜਦੋਂ ਇਹਦੇ ਕੰਨੀ ਆਵਾਜ਼ ਪਈ ਤੁਰਕੀ ਬਾਣੀ ਦੀ, ਇਸੇ ਤਰ੍ਹਾਂ ਦੀ ਫੌਜ ਆਲੇ ਦੁਆਲੇ ਇਰਦ ਗਿਰਦ ਇਕੱਠੀ ਹੋਈ ਹੈ, ਇਹਨੂੰ ਕੁਝ ਨਾ ਇਹਨੂੰ ਉੱਥੇ ਨਿਸ਼ਚਾ ਹੋ ਗਿਆ ਵੀ ਲੱਗਦਾ ਸ਼ਕਤੀ ਵਾਲੇ ਕਰਾਮਾਤੀ ਹਨ। ਅਤੇ ਸਤਿਗੁਰੂ ਜੀ ਮਹਾਰਾਜ ਜੀ ਤੇ ਜਦੋਂ ਵੀ ਕੀਰਤਨ ਕਰਿਆ ਕਰਦੇ ਕਿਤੇ ਜੰਗਲ ਵੇਲੇ ਵੀ, ਅਤੇ ਉੱਥੇ ਜਿਹੜਾ ਸਤਸੰਗ ਜੀ ਉਹ ਜਾਨਵਰ ਰੁੱਖ ਪੰਛੀ ਸਾਰੇ ਸੁੰਨ ਸਮਾਧੀ ਵਿੱਚ ਹੋ ਜਾਂਦੇ ਸੀ, ਸਾਰੇ ਇਕੱਠੇ ਹੋ ਕੇ ਆ ਜਾਇਆ ਕਰਦੇ। ਇਸੇ ਤਰ੍ਹਾਂ ਇੱਕ ਜੰਗਲ ਵਿੱਚ ਗੁਰੂ ਜੀ ਗਏ ਸਨ ਜਦੋਂ ਉੱਥੇ ਰਬਾਬ ਵਜਾਈ ਅਤੇ ਕੀਰਤਨ ਕੀਤਾ ਅਤੇ ਉੱਥੇ ਸ਼ੇਰ ਹੀ ਸ਼ੇਰ ਸਾਰੇ ਇਕੱਠੇ ਹੋ ਗਏ। ਗੁਰੂ ਜੀ ਕਹਿਣ ਲੱਗੇ ਇਸ਼ਾਰਿਆਂ ਨਾਲ ਵੀ ਤੁਸੀਂ ਸ਼ੇਰ ਹੀ ਸ਼ੇਰ ਕਿੱਥੋਂ ਇਕੱਠੇ ਹੋ ਆਏ, ਬਾਕੀ ਕੋਈ ਜਾਨਵਰ ਨਹੀਂ ਦਿਖਦਾ ਹੈ। ਕਹਿਣ ਲੱਗੇ ਮਹਾਰਾਜ ਬਾਕੀ ਕੋਈ ਜਾਨਵਰ ਅਸਾਂ ਨੇ ਛੱਡਿਆ ਹੀ ਨਹੀਂ, ਇਹ ਸਭ ਖਾ ਲਏ ਹਨ। ਇਸ ਤਰ੍ਹਾਂ ਜਿਹੜੇ ਪਸ਼ੂ ਪਕਸ਼ੀ ਜਾਨਵਰ ਜੀਵ ਜੰਤੂ ਸਾਰੇ ਇਕੱਠੇ ਹੋ ਜਾਂਦੇ ਸਨ ਮਹਾਰਾਜ ਜੀ ਦਾ ਕੀਰਤਨ ਸੁਣ ਕੇ। ਜਿਸ ਤਰ੍ਹਾਂ ਦੁਆਬਰ ਦੇ ਵਿੱਚ ਉਹ ਬਾਂਸਰੀ ਵਜਾਉਂਦਾ ਸੀ ਨਾ, ਸ਼੍ਰੀ ਕ੍ਰਿਸ਼ਨ ਭਗਵਾਨ ਵਜਾਉਂਦੇ ਹੁੰਦੇ ਸੀ ਬਾਂਸਰੀ, ਸਾਰੇ ਜਿਹੜੇ ਜੀਵ ਜੰਤੂ ਮਸਤ ਹੋ ਜਾਂਦੇ ਸਨ। ਇੱਧਰ ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਕੀਰਤਨ ਕਰਦੇ ਹੈ ਅਤੇ ਉਸ ਵਕਤ ਸਾਰੇ ਸੁੰਨ ਅਵਸਥਾ ਵਿੱਚ ਹੋ ਜਾਂਦੇ ਸਨ। ਇਹ ਬਾਬਰ ਦੀ ਫੌਜ ਨੇ ਜਦੋਂ ਇਹ ਸ਼ਬਦ ਸੁਣਿਆ ਤੁਰਕੀ ਬਾਣੀ ਦਾ, ਸਾਰਾ ਲਸ਼ਕਰ ਜਿਹੜਾ ਉਹ ਮਸਤ ਹੋ ਗਿਆ। ਬਾਬਰ ਨੂੰ ਕੁਝ ਉਦੋਂ ਯਕੀਨ ਹੋ ਗਿਆ।
ਤਬ ਬਾਬਰ ਅਸਵਾਰੀ ਮੰਗਾਈ।
ਤਦੋਂ ਬਾਬਰ ਨੇ ਜਿਹੜਾ ਹੈ ਉਹ ਸੁਣ ਕੇ ਅਸਵਾਰੀ ਮੰਗਾਈ ਵੀ ਲਿਆਓ ਮੇਰੇ ਅਸਵਾਰੀ ਆ, ਦਰਸ਼ਨ ਕਰੀਏ ਜਾ ਕੇ ਪੀਰ ਦਾ।
ਚਾਹਤ ਸਤਿਗੁਰ ਪਾਸ ਸੋ ਆਈ।
ਉਹ ਸਤਿਗੁਰ ਜੀ ਦੇ ਪਾਸ ਚੱਲ ਕੇ ਆਉਣਾ ਚਾਹੁੰਦਾ ਹੈ ਬਾਬਰ।
ਦੌਲਤ ਕੋ ਬਾਬਰ ਪੁੱਛ ਲਿਓ।
ਉਸ ਵਕਤ ਦੌਲਤ ਖਾਂ ਲੋਧੀ ਨੂੰ ਇਹ ਬਾਬਰ ਨੇ ਪੁੱਛ ਲਿਆ,
ਭੇਟ ਪੀਰ ਕੀ ਚਾਹੀਅਤ ਦਿਓ।
ਦੱਸ ਵੀ ਜਿਹੜੇ ਕੋਈ ਪੀਰ ਗੁਰੂ ਸੰਤ ਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਭੇਟਾ ਤੇ ਚੜ੍ਹਾਈ ਦੀ ਹੈ, ਇਹਨਾਂ ਵਾਸਤੇ ਮੈਂ ਕੀ ਭੇਟਾ ਲੈ ਕੇ ਜਾਵਾਂ।
ਕਹੀ ਦੌਲਤ ਵਹਿ ਲੈਣ ਨਾ ਜੋਗ।
ਕਹਿਣ ਲੱਗਾ ਦੌਲਤ ਖਾਂ ਲੋਧੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਐਸੇ ਮਹਾਨ ਹੈ, ਉਹ ਕੋਈ ਵੀ ਦੁਨਿਆਵੀ ਭੇਟਾ ਜਿਹੜੀ ਲੈਣੀ ਯੋਗ ਨਹੀਂ ਸਮਝਦੇ।
ਜਾਤ ਉਸੇ ਪੈ ਹੈ ਸਭ ਲੋਗ।
ਕਿਉਂਕਿ ਉੱਥੇ ਤੇਰੇ ਮੇਰੇ ਵਰਗੇ ਸਾਰੇ ਉਹਨਾਂ ਪਾਸ ਜਾਂਦੇ, ਬੜੀਆਂ ਦਿਸ਼ਾਲੇ ਭੇਟਾਵਾਂ ਕਈ ਕੁਝ ਲੈ ਕੇ ਖਾਣ ਪੀਣ ਵਾਸਤੇ, ਪਰ ਉਹ ਨਾ ਕੁਝ ਛਕਦੇ ਛਕਾਉਂਦੇ ਹੈ ਨਾ ਕੁਝ ਗ੍ਰਹਿਣ ਕਰਦੇ ਹਨ।
ਮੀਰੀ ਪੀਰੀ ਸਭ ਉਸ ਪਾਹੇ।
ਕਿਉਂਕਿ ਉਹਨਾਂ ਨੂੰ ਕੀ ਜ਼ਰੂਰਤ ਹੈ ਕਿਸੇ ਕੋਲ ਲੈਣ ਦੇਣ ਦੀ, ਉਹਦੇ ਮੀਰਾਨ ਮੀਰ ਪੀਰਾਨ ਪੀਰ ਗੁਰੂਆਂ ਦੇ ਗੁਰੂ ਹੈ, ਬਾਦਸ਼ਾਹ ਦੀ ਬਾਦਸ਼ਾਹੀ ਉਹਨਾਂ ਨੇ ਖੋਈ ਹੋਈ ਹੈ, ਪੀਰਾਂ ਦੀ ਪੀਰ ਪੁਣਾ ਖੋਇਆ ਹੋਇਆ ਹੈ, ਗੁਰੂਆਂ ਦੇ ਗੁਰੂ ਮਹਾਨ ਵੱਡੇ ਹਨ।
ਦੇਖੋਗੇ ਤੁਮ ਨੇੜੇ ਜਾਏ।
ਬਾਦਸ਼ਾਹ ਜਿਹਦੇ ਤੂੰ ਦਰਸ਼ਨ ਨਹੀਂ ਕੀਤੇ ਕਰ, ਨੇੜੇ ਜਾ ਕੇ ਤੇ ਵੇਖ ਉਹਨਾਂ ਨੂੰ,
ਤੋਂ ਫਿਰ ਆਪ ਬੋਲੋਓ ਸ਼ਾਹੇ।
ਤਦੋਂ ਬੋਲਿਓ, ਤਦੋਂ ਫਿਰ ਜਿਹੜਾ ਹੈ ਪਾਤਸ਼ਾਹ ਆਪਣੇ ਵੱਲੋਂ ਬੋਲਿਆ,
ਖਾਲੀ ਦਸਤ ਰੂਹ ਹੈ ਸ਼ਾਹੇ।
ਜੇ ਮੈਂ ਖਾਲੀ ਹੱਥੀ ਚਲਾ ਗਿਆ ਤੇ ਉਹ ਸੰਤ ਮਹਾਤਮਾ ਖੁਦਾ ਦੇ ਪੀਰ ਕਹਿਣਗੇ ਵੀ ਇਹ ਪਾਤਸ਼ਾਹ ਦੀ ਰੂਹ ਖਾਲੀ ਹੈ, ਤਾਂਹੀਓ ਇਹ ਖਾਲੀ ਹੱਥ ਆ ਗਿਆ ਹੈ। ਖਾਲੀ ਹੱਥ ਜਾਇਆ ਤੋ ਕਹਿਣਗੇ ਵੀ ਕੀ ਪੱਲੇ ਹੈ ਇਹਦੇ,
ਦੋਹਰਾ ਰੀਤੇ ਹੱਥ ਨਾ ਜਾਈਏ।
ਇਸ ਕਿਉਂਕਿ ਧਰਮ ਸ਼ਾਸਤਰ ਰਾਜਨੀਤੀ ਦੇ ਗ੍ਰੰਥ ਇਹੀ ਕਹਿੰਦੇ ਆ ਵੀ ਖਾਲੀ ਹੱਥ ਕਦੀ ਨਾ ਜਾਈਏ।
ਪਿਛਕ ਨਿਰਿਪ ਗੁਰਦੇਵ।
ਵੀ ਪਿਛਕ ਹੋਵੇ ਮੰਗਣ ਵਾਲਾ, ਇਸੇ ਤਰ੍ਹਾਂ ਰਾਜਾ, ਇਸੇ ਤਰ੍ਹਾਂ ਗੁਰਦੇਵ ਗੁਰੂ, ਉਹਨਾਂ ਪਾਸ ਕਦੀ ਵੀ ਖਾਲੀ ਹੱਥ ਨਹੀਂ ਜਾਈਦਾ। ਭਿੱਖਿਆ ਮੰਗਣ ਵਾਲਾ ਜੇ ਦਰਵਾਜ਼ੇ 'ਤੇ ਖੜਾ ਹੈ ਤਾਂ ਖਾਲੀ ਹੱਥ ਕਾਹਲੀ ਜਾਣਾ ਹੈ, ਕਿਉਂਕਿ ਮੰਗਣ ਵਾਸਤੇ ਤਾਂ ਉਹ ਖੜਾ ਹੈ। ਅਤੇ ਅਸੀਂ ਲੋਕ ਉਹਨਾਂ ਨੂੰ ਕੀ ਕਰਦੇ ਹਾਂ, ਉਹ ਦੇਣਾ ਲੈਣਾ ਤਾਂ ਕੁਝ ਹੁੰਦਾ ਨਹੀਂ ਅਤੇ ਗਾਲਾਂ ਕੱਢ ਦਿੰਦੇ ਹਾਂ। ਇਹ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ, ਇਹ ਸੂਝਵਾਨਾਂ ਵਾਲੀ ਗੱਲ ਨਹੀਂ। ਕਈ ਦੀਆਂ ਕਈ ਗੱਲਾਂ ਗੰਢ ਕੇ ਬਣਾਉਂਦੇ ਹਾਂ, ਦੇਣਾ ਤਾਂ ਕੀ ਹੁੰਦਾ ਹੈ। ਮੰਗਣ ਆਇਆ ਹੈ ਅਗਲਾ, ਉਹਨੂੰ ਉਹਦੀ ਝੋਲੀ ਜੋ ਪਾਉਣਾ ਹੈ ਸਰਦਾ ਬਣਦਾ ਪਾ ਦਿਉ, ਗੱਲਾਂ ਨਾ ਕਿਸੇ ਨੂੰ ਕਰੋ। ਉਹ ਪਿੱਛਕ ਮੰਗਣ ਆਇਆ ਉਹਦੇ ਪਾਸ ਖਾਲੀ ਨਾ ਕਦੀ ਜਾਈਏ, ਰਾਜੇ ਪਾਸ ਕਦੀ ਖਾਲੀ ਨਾ ਜਾਈਏ, ਅਤੇ ਗੁਰੂ ਦੇ ਅੱਗੇ ਕਦੀ ਭੁੱਲ ਕੇ ਵੀ ਖਾਲੀ ਨਾ ਜਾਈਏ।
ਉਨ ਕਹਿ ਆਗੇ ਬਿਨ ਧਰੇ।
ਕਿਉਂਕਿ ਇਹ ਬਾਬਰ ਆਪਣੇ ਵੱਲੋਂ ਕਹਿ ਰਿਹਾ ਹੈ ਵੀ ਉਹਨਾਂ ਦੇ ਅੱਗੇ ਕੋਈ ਭੇਟਾ ਧਰੇ ਤੋਂ ਬਿਨਾ
ਵਹਿ ਫਿਰ ਅੱਗੋਂ ਨਾ ਦੇਵ।
ਉਹ ਅੱਗੋਂ ਫਿਰ ਕੋਈ ਵਰਦਾਨ ਨਹੀਂ ਦਿੰਦੇ, ਉਹ ਦੇਵ ਪਰਮੇਸ਼ਰ ਰੂਪ ਪ੍ਰਕਾਸ਼ਕ ਰੂਪ ਹੁੰਦੇ ਆ, ਅਤੇ ਜਦੋਂ ਉਹਨਾਂ ਕੇ ਕੋਈ ਭੇਟਾਂ ਨਾ ਰੱਖੀਏ ਤਾਂ ਉਹਨਾਂ ਫਿਰ ਕੀ ਦੇਣਾ ਹੈ, ਉਹ ਕੋਈ ਬਖਸ਼ਿਸ਼ ਨਹੀਂ ਕਰਦੇ।
ਚਾਹ ਪਏ ਤਬ ਦੌਲਤ ਖਾਂ ਭੰਗ ਬਤਾਈ।
ਤਦੋਂ ਦੌਲਤ ਖਾਂ ਲੋਧੀ ਕਹਿਣ ਲੱਗਾ ਵੀ ਜੋ ਫਕੀਰ ਦਾ ਸ਼ਗਨ ਛਕਾਉਣ ਦਾ ਕੰਮ ਹੈ, ਜੋ ਬੜਾ ਸ਼ੌਂਕ ਰੱਖਦੇ ਉਹਦੇ ਭੰਗ ਹੀ ਹੈ, ਇਸ ਕਰਕੇ ਤੂੰ ਭੰਗ ਜਾ ਕੇ ਰੱਖ ਦੇ, ਭੰਗ ਦੇ ਦੇ ਉਹਨਾਂ ਨੂੰ।
ਸਤਿਗੁਰ ਆਗੇ ਧਰ ਤੁਮ ਜਾਈ।
ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਅੱਗੇ ਉਹ ਤੂੰ ਭੰਗ ਰੱਖ ਦੇ, ਉਹ ਫਕੀਰ ਲੋਕ ਭੰਗ ਪੀ ਕੇ ਖੁਸ਼ ਹੋ ਜਾਂਦੇ ਹੈ।
ਉਹਨ ਤਬ ਥੈਲੋ ਲੀਓ ਭਰਾਈ।
ਤਦੋਂ ਉਹਨੇ ਖੁਰਾਸਾਨ ਦੀ ਪ੍ਰਸਿੱਧ ਬੂਟੀ ਜਿਹੜੀ ਭੰਗ ਹੈ ਉਹਦੀ ਥੈਲੀ ਭਰਾ ਲਈ ਹੈ।
ਪੁੱਤਰ ਘੋੜਿਓ ਭੇਟ ਚੜਾਈ।
ਪੁੱਤਰ ਘੋੜਿਓ ਉਤਰਿਆ, ਸਤਿਗੁਰੂ ਜੀ ਪਾਸ ਥੋੜਾ ਪਿੱਛੇ ਹੀ ਹੋ ਕੇ ਉਤਰ ਗਿਆ ਤੇ ਗੁਰੂ ਦੇ ਚਰਨਾਂ ਵਿੱਚ ਭੇਟ ਚੜਾ ਦਿੱਤੀ ਹੈ। ਕਹਿਣ ਲੱਗਾ ਮਹਾਰਾਜ ਜੀ ਆ ਛਕੋ ਛਕਾਓ। ਇੱਥੇ ਦੇ ਇਸ ਤਰ੍ਹਾਂ ਉਹ ਕਵੀ ਦੇ ਪ੍ਰਸੰਗ ਮੁਤਾਬਕ ਆ ਰਿਹਾ ਹੈ। ਉਂਝ ਜੇ ਆਪਾਂ ਸੰਪਰਦਾ ਮੁਤਾਬਕ ਵੇਖੀਏ ਤਾਂ ਇਵੇਂ ਹੈ ਕਿ ਜਿਸ ਵਕਤ ਐਮਨਾਬਾਦ ਦੇ ਨੇ ਚੜ੍ਹਾਈ ਕਰ ਦਿੱਤੀ, ਕਿਉਂਕਿ ਗੁਰੂ ਜੀ ਦੀ ਆਗਿਆ ਸੀ ਵੀ ਦੌਲਤ ਖਾਂ ਬਾਬਰ ਜਿਹੜਾ ਸਾਡੇ ਕੋਲ ਆਵੇ ਤਾਂ ਗੱਲ ਕਰੇ। ਇਹਨੇ ਸਿੱਧੀ ਆ ਕੇ ਚੜ੍ਹਾਈ ਕਰ ਦਿੱਤੀ, ਐਮਨਾਬਾਦ ਨੂੰ ਇਹਨੇ ਫਤਿਹ ਕਰ ਲਿਆ। ਜਦੋਂ ਐਮਨਾਬਾਦ 'ਤੇ ਜਿੱਤ ਕਰ ਲਈ, ਸਾਰੇ ਲੋਕ ਕੈਦੀ ਕਰ ਲਏ, ਅਤੇ ਜਿੱਦਾਂ ਰੋੜੀ ਸਾਹਿਬ ਜਿਹੜਾ ਸਥਾਨ ਹੈ ਜਿੱਥੇ ਸਤਿਗੁਰ ਜੀ ਰੋੜਾਂ ਦੀ ਗੁਰਕਰੀ ਵਿਛਾਈ, ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਭਾਈ ਗੁਰਦਾਸ ਜੀ ਲਿਖਦੇ ਹੈ। ਉਸ ਸਥਾਨ 'ਤੇ ਮਹਾਰਾਜ ਬਿਰਾਜਮਾਨ ਸਨ ਜਿੱਥੇ ਅੱਜ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਅਤੇ ਉੱਥੇ ਆ ਕੇ ਮੁਗਲਾਂ ਦੀ ਫੌਜ ਚਾਰ ਸਵੇਰੇ ਘੁੰਮ ਰਹੀ ਸੀ, ਆ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਪਕੜ ਲਿਆ। ਇਸੇ ਤਰ੍ਹਾਂ ਹੀ ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਨੂੰ, ਗੁਰੂ ਮਹਾਰਾਜ ਦੇ ਸੀਸ ਉੱਪਰ ਵੀ ਇੱਕ ਬੋਝ ਚੁਕਾ ਦਿੱਤਾ, ਇੱਕ ਭਾਈ ਬਾਲਾ ਜੀ ਨੂੰ ਅਤੇ ਭਾਈ ਮਰਦਾਨਾ ਜੀ ਨੂੰ ਇੱਕ ਅੜੀਅਲ ਘੋੜਾ ਜਿਹੜਾ ਫੜਾ ਦਿੱਤਾ ਜਿਹੜਾ ਸਾਂਭਿਆ ਨਾ ਜਾਵੇ। ਅਤੇ ਉਹ ਜਿਹੜਾ ਸਤਿਗੁਰੂ ਜੀ ਸੀਸ ਉੱਪਰ ਬੋਝ ਰੱਖਿਆ ਉਹਦੇ ਸਵਾ ਗੇਟ ਉੱਚਾ ਹੀ ਰਿਹਾ, ਗੁਰੂ ਜੀ ਦੇ ਸੀਸ ਨੂੰ ਨਹੀਂ ਲੱਗਾ, ਕਿਉਂਕਿ ਗੁਰੂ ਮਹਾਰਾਜ ਜੀ ਦੇ ਸਾਰੇ ਭਾਰਾਂ ਨੂੰ ਜਿਹੜਾ ਹੈ ਸਮੇਟਣ ਵਾਲੇ ਹੈ, ਅਤੇ ਉਹ ਭਾਰ ਜਿਹੜਾ ਸਵਾ ਗੇਟ ਗੁਰੂ ਜੀ ਦੇ ਸੀਸ ਉੱਪਰ ਹੀ ਰਿਹਾ। ਭਾਈ ਮਰਦਾਨਾ ਜੀ ਉਹ ਘੋੜਾ ਜਿਹੜਾ ਸਾਂਭਿਆ ਨਾ ਜਾਵੇ, ਗੁਰੂ ਜੀ ਨੇ ਉਸ ਵਕਤ ਬਚਨ ਕਿਹਾ ਕਿ ਇਹ ਭਾਈ ਮਰਦਾਨਾ ਜੀ ਰਬਾਬ ਵਜਾਓ, ਤੁਰਕੀ ਬਾਣੀ ਆਈ ਹੈ। ਕਹਿਣ ਲੱਗੇ ਮਹਾਰਾਜ ਜੀ ਆ ਘੋੜਾ ਛੱਡਾਂਗਾ ਤਾਂ ਮੁਗਲ ਮਾਰਨਗੇ। ਮਹਾਰਾਜ ਕਹਿੰਦੇ ਨਹੀਂ ਤੂੰ ਇਹਨੂੰ ਛੱਡ ਦੇ। ਕਹਿ ਪਹਿਲਾਂ ਤਾਂ ਇਹ ਕਿਹਾ ਕਿ ਮਹਾਰਾਜ ਜੀ ਤਾਂ ਸਾਂਭਿਆ ਨਹੀਂ ਜਾ ਰਿਹਾ ਤਾਂ ਰਬਾਬ ਕਿੱਥੋਂ ਵਜਾਵਾਂ। ਗੁਰੂ ਜੀ ਕਹਿਣ ਲੱਗੇ ਇਹਨੂੰ ਛੱਡ ਦੇ। ਕਹਿਣ ਲੱਗਾ ਮਹਾਰਾਜ ਮੈਂ ਛੱਡ ਦਿੱਤਾ ਅਤੇ ਮੁਗਲ ਲੋਕ ਮੈਨੂੰ ਮਾਰਨਗੇ। ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਕੋਈ ਨਹੀਂ ਕੁਝ ਕਹਿੰਦਾ, ਤੂੰ ਇਹਨੂੰ ਛੱਡ ਦੇ ਅਤੇ ਰਬਾਬ ਵਜਾ। ਉਹ ਛੱਡ ਕੇ ਰਬਾਬ ਵਜਾਉਣੀ ਸ਼ੁਰੂ ਕੀਤੀ। ਉਸ ਵਕਤ ਗੁਰੂ ਜੀ ਨੇ ਸ਼ਬਦ ਉਚਾਰਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਕਿ ਖੁਰਾਸਾਨ ਕਹੀਏ ਕਾਬਲ ਦਾ ਪੱਖ ਕੀਤਾ, ਖਸਮਾਨਾ ਪੱਖ ਕੀਤਾ, ਅਤੇ ਹਿੰਦੁਸਤਾਨ ਵਿੱਚ ਰਹਿਣ ਵਾਲੇ ਜਿਹੜੇ ਲੋਧੀ ਪਠਾਨ ਹੈ ਉਹਨਾਂ ਨੂੰ ਆ ਕੇ ਡਰਾਇਆ ਬਾਬਰ ਨੇ। ਆਪੇ ਦੋਸਤ ਨਾ ਦੇਈ ਕਰਤਾ, ਉਹ ਮਾਲਕ ਆਪਣੇ ਆਪ ਨੂੰ ਕੋਈ ਦੋਸ਼ ਨਹੀਂ ਦਿੰਦਾ ਹੈ। ਜਮਕਰ ਮੁਗਲ ਚੜ੍ਹਾਇਆ, ਬਾਬਰ ਨੂੰ ਜੰਮ ਰੂਪ ਕਰਕੇ ਚੜ੍ਹਾ ਕੇ ਮੁਗਲ ਨੂੰ ਅਤੇ ਲੋਧੀਆਂ ਨੂੰ ਸਜ਼ਾ ਦਵਾਈ, ਕਿਉਂਕਿ ਇਹਨਾਂ ਨੇ ਭਾਈ ਮਰਦਾਨਾ ਜੀ ਨੂੰ ਅਤੇ ਫਕੀਰਾਂ ਨੂੰ ਧੱਕੇ ਮਾਰ ਕੇ ਕੱਢਿਆ ਸੀ, ਸੱਟਾਂ ਲੱਗੀਆਂ ਸੀ ਭਾਈ ਮਰਦਾਨਾ ਜੀ ਦੇ। ਉਹ ਗੁਰੂ ਮਾਰ ਆਪੇ ਦੋਸ਼ ਨਾ ਦੇਈ ਕਰਤਾ, ਆਪਣੇ ਆਪ ਨੂੰ ਦੋਸ਼ ਨਹੀਂ ਦਿੱਤਾ ਅਤੇ ਉਹ ਬਾਬਰ ਨੂੰ ਚੜ੍ਹਾ ਦਿੱਤਾ, ਜਿਸ ਕਰਕੇ ਮੁਗਲ ਉਹ ਚੜ੍ਹਿਆ ਬਾਬਰ, ਇਹਨਾਂ ਨੂੰ ਸੋਧਾ ਲਾਇਆ ਐਮਨਾਬਾਦ ਪਠਾਣੀਆਂ ਨੂੰ ਜਿੰਨੇ ਲੋਧੀ ਸਨ। ਇਸ ਤਰ੍ਹਾਂ ਉਹ ਸ਼ਬਦ ਇੱਥੇ ਕਵੀ ਜੀ ਨੇ ਨਹੀਂ ਬਿਆਨ ਕੀਤਾ ਵੀ ਗੁਰੂ ਜੀ ਨੇ ਸ਼ਬਦ ਉਚਾਰਿਆ, ਕਿਉਂਕਿ ਇਹ ਤਾਂ ਸ਼ਬਦ, ਕਿਉਂਕਿ ਸਤਿਗੁਰੂ ਜੀ ਐਵੇਂ ਕੋਈ ਕੋਲੋਂ ਦੇ ਸ਼ਬਦ ਉਚਾਰ ਨਹੀਂ ਸਕਦੇ ਵੀ ਐਵੇਂ ਕੋਈ ਇਹੋ ਜਿਹਾ ਸ਼ਬਦ ਬੋਲਦੇ ਹਾਂ ਅਤੇ ਜਿਗਰ ਨਾ ਆਵੇ। ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਕਿ ਉਸ ਵਕਤ ਸ਼ਬਦ ਉਚਾਰਿਆ, ਜਦੋਂ ਸ਼ਬਦ ਉਚਾਰਿਆ ਹੀ ਅਤੇ ਸਤਿਗੁਰੂ ਜੀ ਨੂੰ ਲਿਆ ਕੇ ਕੈਦ ਵਿੱਚ ਉੱਥੇ ਗ੍ਰਿਫਤਾਰ ਕਰਕੇ ਕੈਦ ਵਿੱਚ ਪਾ ਦਿੱਤਾ। ਜਦੋਂ ਕੈਦ ਵਿੱਚ ਪਾ ਦਿੱਤਾ, ਭਾਈ ਮਨੀ ਸਿੰਘ ਦੀ ਲਿਖਤ ਅਨੁਸਾਰ 1100 ਕੈਦੀ ਜਿਹੜਾ ਚੱਕੀਆਂ ਚਲਾ ਰਿਹਾ ਸੀ, ਅਤੇ ਸਤਿਗੁਰੂ ਜੀ ਨੂੰ ਵੀ ਕਿਹਾ ਵੀ ਚੱਕੀ ਚਲਾਓ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਨਾਂ ਸਾਰਿਆਂ ਨੂੰ ਵੀ ਇੰਝ ਕਰੋ, ਵਾਹਿਗੁਰੂ ਦਾ ਸਿਮਰਨ ਕਰੋ, ਆਪੇ ਕਰਤਾਰ ਭਲੀ ਕਰੇਗਾ। ਉਹਨਾਂ ਸਿਮਰਨ ਕੀਤਾ, ਚੱਕੀਆਂ ਵਾਲੇ ਕੈਦੀਆਂ ਨੇ ਚੱਕੀਆਂ ਸਾਰੀਆਂ ਆਪੇ ਚੱਲਣ ਲੱਗ ਪਈਆਂ। ਅਤੇ ਜਿਸ ਵਕਤ ਉਹ ਮੁਗਲ ਸਾਰੇ ਸਿਪਾਹੀ ਸੀ ਉਹਨਾਂ ਵੇਖਿਆ, ਉਹ ਹੈਰਾਨ ਹੋ ਗਏ। ਉਹਨਾਂ ਜਾ ਕੇ ਬਾਬਰ ਨੂੰ ਦੱਸਿਆ, ਬਾਬਰ ਨੇ ਬੜਾ ਉਸ ਵਕਤ ਫਿਕਰ ਕੀਤਾ, ਸੋਗ ਕੀਤਾ ਵੀ ਇਹਦੇ ਅਜੋਗ ਗੱਲ ਹੋ ਗਈ ਹੈ, ਫਕੀਰ ਖੁਦਾ ਦੇ ਫੜੇ ਗਏ ਹੈ, ਕਿਉਂਕਿ ਇਹ ਹੰਕਾਰੀ ਸੀ, ਇਹਨੇ ਗੁਰੂ ਦੀ ਆਗਿਆ ਨਹੀਂ ਲਈ, ਆਪਣੇ ਆਪ 'ਤੇ ਚੜ੍ਹਾਈ ਕਰ ਦਿੱਤੀ ਸੀ, ਫਿਰ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਕੀ ਜਾਣੇ। ਇੱਥੇ ਭਾਵੇਂ ਕਵੀ ਨੇ ਤਾਂ ਸਿੱਧਾ ਹੀ ਉਹ ਲਿਖਿਆ ਹੈ ਵੀ ਐਮਨਾਬਾਦ ਜਿੱਤ ਗਏ ਅਤੇ ਉਹ ਕਹਿ ਰਿਹਾ ਦੌਲਤ ਖਾਨ ਨੂੰ ਵੀ ਮਹਾਰਾਜ ਜੀ ਨੇ ਮੈਨੂੰ ਮਿਲਾਓ ਹੁਣ। ਪਰ ਜਿਹੜਾ ਸ਼ਬਦ ਉਚਾਰਿਆ ਹੈ ਉਹਦੇ ਮੁਤਾਬਕ ਇਹ ਪ੍ਰਕਰਨ ਬਣਦਾ ਹੈ ਵੀ ਜਦੋਂ ਆਇਆ ਹੈ ਬਾਬਰ ਨੇ ਜੋ ਚੜ੍ਹਾਈ ਕੀਤੀ ਫਿਰ ਸਤਿਗੁਰੂ ਜੀ ਨੂੰ ਕੈਦ ਕੀਤਾ, ਉਹ ਮੁਗਲਾਂ ਨੇ ਦੱਸਿਆ ਵੀ ਚੱਕੀਆਂ ਪੇ ਚੱਲ ਰਹੀਆਂ ਹੈ। ਫਿਰ ਇਹ ਅਯੋਗ ਜਲ ਜਾਣ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਆ, ਨਾਲੇ ਚਰਨਾਂ ਦੇ ਢੈਬ, ਨਾਲੇ ਹੀਰੇ ਜਵਾਹਰਤ ਕਈ ਭੇਟਾਵਾਂ ਰੱਖੀਆਂ, ਉਹ ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ। ਫਿਰ ਅਖੀਰੀ ਜਦੋਂ ਵਾਪਸ ਮੁੜਿਆ ਅਤੇ ਇੱਥੋਂ ਦੀ ਤੁੱਕ ਮੁਤਾਬਕ ਤਬ ਦੌਲਤ ਖਾਂ ਭੰਗ ਬਤਾਈ, ਤਦੋਂ ਦੌਲਤ ਖਾਂ ਨੇ ਦੱਸਿਆ ਵੀ ਉਹ ਫਕੀਰ ਲੋਕ ਜਿਹੜੀ ਭੰਗ ਪੀਂਦੇ ਆ ਨਾ, ਤੂੰ ਉਹ ਭੰਗ ਲੈ ਕੇ ਜਾ, ਉਹ ਮਹਾਰਾਜ ਨੂੰ ਖੁਸ਼ ਕਰ ਲੈ, ਨਾਰਾਜ਼ਗੀ ਨਾ ਲੈ ਲਈ। ਫਿਰ ਇਹ ਭੰਗ ਲੈ ਕੇ ਉੱਥੇ ਪਹੁੰਚਿਆ ਅਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਵੀ ਆ ਮਹਾਰਾਜ ਜੀ ਛਕੋ। ਗੁਰੂ ਜੀ ਕਹਿਣ ਲੱਗੇ ਵੀ ਇਹ ਕੀ ਹੈ? ਕਹਿਣ ਲੱਗਾ ਮਹਾਰਾਜ ਉਹ ਫਕੀਰ ਬੜੇ ਸ਼ੌਂਕ ਨਾਲ ਛਕਦੇ ਹੈ, ਭੰਗ ਹੈ, ਖੁਰਾਸਾਨ ਦੀ ਬੜੀ ਪ੍ਰਸਿੱਧ ਬੂਟੀ ਹੈ। ਗੁਰੂ ਜੀ ਕਹਿਣ ਲੱਗੇ ਵੀ ਅਸੀਂ ਤਾਂ ਇਹ ਨਹੀਂ ਛਕਦੇ। ਫਿਰ ਕਹਿਣ ਲੱਗਾ ਮਹਾਰਾਜ ਤੁਸੀਂ ਕਿਹੜੀ ਭੰਗ ਛਕਦੇ ਹੋ? ਅਤੇ ਉਸ ਵਕਤ ਗੁਰੂ ਜੀ ਨੇ ਸ਼ਬਦ ਉਚਾਰਿਆ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਇਹ ਪਰਮੇਸ਼ਰ ਉਹ ਜਿਹੜਾ ਤੇਰਾ ਭੈ ਰੱਖਣਾ ਇਹ ਅਸੀਂ ਭੰਗ ਪੀਣ ਕੀਤੀ ਹੈ। ਜਿਹੜਾ ਸਾਡਾ ਚਿੱਤ ਹੈ, ਜਿਵੇਂ ਉਹ ਫਕੀਰ ਲੋਕ ਖਲ ਥੈਲੀ ਦੇ ਵਿੱਚ ਭੰਗ ਪਾ ਕੇ ਸਾਂਭ ਕੇ ਰੱਖਦੇ ਹੈ, ਅਸੀਂ ਚਿੱਤ ਦੇ ਵਿੱਚ ਤੇਰੀ ਭਉ ਰੂਪੀ ਡਰ ਰੂਪੀ ਜਿਹੜੀ ਹੈ ਭੰਗ ਰੱਖੀ ਹੋਈ ਹੈ। ਮੈਂ ਦੀਵਾਨਾ ਭਇਆ ਅਤੀਤ, ਅਤੇ ਅਸਾਂ ਨੇ ਉਹ ਡਰ ਰੂਪੀ ਭੰਗ ਪੀ ਕੇ ਅਤੇ ਅਤੀਤ ਫਕੀਰ ਜਿਹੜੇ ਹੋ ਗਏ ਹਾਂ, ਤਿੰਨਾਂ ਗੁਣਾਂ ਤੋਂ ਰਹਿਤ ਹੋ ਕਰਕੇ ਅਤੇ ਸੰਸਾਰ ਵੱਲੋਂ ਮੈਂ ਦੀਵਾਨਾ, ਅਸੀਂ ਮਸਤਾਨੇ ਹੋ ਗਏ ਹਾਂ। ਇਸੇ ਤਰ੍ਹਾਂ ਤੇਰੇ ਪ੍ਰੇਮ ਦੇ ਵਿੱਚ ਹੇ ਪਰਮੇਸ਼ਰ, ਡਰ ਰੂਪੀ ਭੰਗ ਪੀ ਕੇ ਚਿੱਤ ਰੂਪੀ ਖਲੜੀ 'ਚ ਸਾਂਭ ਕਰਕੇ ਅਤੇ ਤੇਰੇ ਹੇ ਮਾਲਕ ਦੀਵਾਨੇ ਹੋ ਗਏ ਹਾਂ। ਕਰ ਫਿਰ ਕਹਿਣ ਲੱਗਾ ਬਾਬਰ ਮਹਾਰਾਜ, ਉਹ ਫਕੀਰਾਂ ਦੇ ਹੱਥ ਵਿੱਚ ਕੌਠ ਦਾ ਠੂਠਾ ਹੁੰਦਾ, ਕਾਸਾ ਹੁੰਦਾ, ਤੁਹਾਡੇ ਹੱਥ ਵਿੱਚ ਕੀ ਹੈ? ਗੁਰੂ ਜੀ ਕਹਿਣ ਲੱਗੇ ਕਰ ਕਾਸਾ, ਸਾਡਾ ਹੱਥ ਹੀ ਜਿਹੜਾ ਉਹ ਠੂਠਾ ਹੈ, ਦਰਸ਼ਨ ਕੀ ਭੂਖ। ਅਤੇ ਕਹਿਣ ਲੱਗਾ ਵੀ ਫਕੀਰ ਦੇ ਮੰਗਦੇ ਭਿੱਖੇ, ਆਪ ਕੀ ਮੰਗਦੇ ਹੋ? ਗੁਰੂ ਜੀ ਕਹਿਣ ਲੱਗੇ ਦਰਸ਼ਨਾਂ ਦੀ ਜਿਹੜੀ ਭੁੱਖ ਲੱਗ ਰਹੀ ਹੈ ਇਹ ਸਾਡੀ ਭਿੱਖਿਆ ਮੰਗਣੀ ਹੈ। ਮੈਂ ਦਰ ਮੰਗੋ ਨੀਤਾ ਨੀਤ, ਅਤੇ ਅਸੀਂ ਹਮੇਸ਼ਾ ਹੀ ਉਹ ਉਸਦੇ ਦਰ ਸਾਹ ਸੰਗਤ ਵਿੱਚੋਂ ਦਰ ਦਾ ਗਿਆਨ ਮੰਗਦੇ ਹਾਂ। ਨੀਤਾ ਨੀਤ ਨਿਤਾ ਪ੍ਰਤੀ ਉਸ ਪਰਮੇਸ਼ੁਰ ਦਰਸ਼ਨਾਂ ਦੀ ਸਾਨੂੰ ਭੁੱਖ ਲੱਗੀ ਹੈ, ਇਹੀ ਸਾਡੀ ਭੰਗ ਹੈ, ਚਿੱਤ ਸਾਡੀ ਖਲੜੀ ਹੈ, ਅਸੀਂ ਦੀਵਾਨੇ ਜਿਹੜੇ ਹੋ ਗਏ ਉਹਦੇ ਪ੍ਰੇਮ ਵਿੱਚ, ਫਕੀਰ ਹੋ ਗਏ, ਮਸਤਾਨੇ ਹੋ ਗਏ ਸੰਸਾਰ ਵੱਲੋਂ, ਇਸ ਤਰ੍ਹਾਂ ਹੱਥ ਹੀ ਸਾਡਾ ਕਾਸਾ ਹੈ ਅਤੇ ਦਰਸ਼ਨਾਂ ਦੀ ਸਾਨੂੰ ਭੁੱਖ ਹੈ, ਇਹ ਸਾਡੀ ਭਿੱਖਿਆ ਹੈ, ਅਸੀਂ ਉਹਦੇ ਦਰ ਤੋਂ ਗਿਆਨ ਮੰਗਦੇ ਹਾਂ ਸਾਧ ਸੰਗਤ ਵਿੱਚੋਂ ਹਮੇਸ਼ਾ ਨਿਤਾ ਪ੍ਰਤੀ। ਇਹ ਸ਼ਬਦ ਗੁਰੂ ਜੀ ਨੇ ਉਚਾਰਿਆ ਉਸ ਵਕਤ, ਅਤੇ ਇੱਥੇ ਹੁਣ ਉਹ ਕੋਈ ਥਾਨਕਾ ਬਿਲਕੁਲ ਨਹੀਂ ਆਈ ਹੈ ਵੀ ਕਵੀ ਜੀ ਨੇ ਸਿੱਧਾ ਹੀ ਲਿਖ ਦਿੱਤਾ ਹੈ ਕਿ ਦੌਲਤ ਖਾਂ ਕਹਿਣ ਲੱਗਾ ਵੀ ਮਹਾਰਾਜ ਜੀ ਨੂੰ ਭੰਗ ਜਿਹੜੀ ਚੰਗੀ ਲੱਗਦੀ ਤੂੰ ਭੰਗ ਲੈ ਜਾ, ਅਤੇ ਇਹ ਭੰਗ ਲੈ ਕੇ ਗਿਆ ਹੈ, ਇਸ ਤਰ੍ਹਾਂ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤੀ ਹੈ।
ਸਤਿਗੁਰ ਸ਼ਾਹ ਆਦਰ ਕਰਿਓ।
ਜਦੋਂ ਇਹਨੇ ਭੰਗ ਰੱਖੀ ਹੈ, ਗੁਰੂ ਜੀ ਕਹਿਣ ਲੱਗੇ ਇਹ ਕੀ ਹੈ? ਕਹਿਣ ਲੱਗਾ ਮਹਾਰਾਜ ਖੁਰਾਸਾਨ ਦੀ ਪ੍ਰਸਿੱਧ ਬੂਟੀ ਹੈ। ਅਤੇ ਗੁਰੂ ਜੀ ਨੇ ਉਸ ਵਕਤ ਬੜਾ ਇਹਦਾ ਸਤਿਕਾਰ ਕੀਤਾ, ਆਦਰ ਕੀਤਾ ਅਤੇ ਇਹਨੂੰ ਕਿਹਾ
ਤੁਮ ਹਮ ਪਰ ਗੁੱਸੋ ਕੀਓ ਕਰਿਓ।
ਮਹਾਰਾਜ ਨੂੰ ਸ਼ਬਦ ਰਾਹੀਂ ਉਪਦੇਸ਼ ਦੇ ਕੇ ਵੀ ਇਹ ਜਿਹੜੀ ਦੁਨਿਆਵੀ ਭੰਗ ਹੈ ਜਿਹੜੀ ਆ ਫਕਰ ਫਕੀਰ ਜੇ ਪੀ ਜਾਂਦੇ, ਅਸੀਂ ਤਾਂ ਬਿਲਕੁਲ ਨਹੀਂ ਪੀਂਦੇ, ਇਹ ਤੁਸੀਂ ਇਹ ਦੱਸ ਬਾਬਰ ਤੂੰ ਸਾਡੇ 'ਤੇ ਕੀ ਗੁੱਸਾ ਜਿਹਾ ਕਰਦਾ ਸੀ, ਕੀ ਕਹਿੰਦਾ ਸੀ ਕਿ ਜਾ ਕੇ ਵੇਖਾਂਗਾ ਕੱਚੇ ਕਿ ਪੱਕੇ ਹਨ।
ਹਮ ਤੁਮਰੋ ਕੁਛ ਰੋਕਿਓ ਨਾਹੀਂ।
ਅਸੀਂ ਤੇ ਤੇਰਾ ਹੈ ਪਾਤਸ਼ਾਹ ਦੁਨਿਆਵੀ ਤੇਰਾ ਕੁਝ ਰੋਕਿਆ ਨਹੀਂ ਹੈ ਬਿਲਕੁਲ।
ਇੱਕ ਰੋੜੀ ਪਰ ਬੈਠੇ ਹਾਹੀ।
ਅਸੀਂ ਤੇ ਆ ਐਮਨਾਬਾਦ ਆ ਰੋੜੀ ਦੇ ਉੱਪਰ ਹੀ ਜਿਹੜਾ ਉਹ ਬੈਠੇ ਹੋਏ ਹਾਂ।
ਜੋ ਤੂੰ ਚਲਤੋ ਚਿਤਵਤ ਆਇਓ।
ਵੀ ਅਸੀਂ ਤੇ ਉਹ ਰੇਤ ਅੱਖ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਰੋੜੀ ਦਾ ਆਸਣ ਕਰਕੇ ਬੈਠੇ, ਤੇਰਾ ਅਸੀਂ ਕੀ ਮੱਲਿਆ ਹੈ? ਇਸ ਤਰ੍ਹਾਂ ਗੁਰੂ ਜੀ ਕਹਿ ਰਹੇ ਹਨ
ਜੋ ਤੂੰ ਚਲਤੋ ਚਿਤਵਤ ਆਇਓ।
ਬਾਕੀ ਜੋ ਤੂੰ ਚੱਲਦਾ ਹੋਇਆ ਉੱਥੋਂ ਤੁਰਦਾ ਹੋਇਆ ਚਿਤਵਣੀਆਂ ਕਰਦਾ ਆਉਂਦਾ ਸੈਂ।
ਦੇਹੋ ਸਜਾ ਤੂੰ ਦੇਹੋ ਸਜਾ ਜੋ ਤੂੰ ਤੋਂ ਦਿਲ ਭਾਇਓ,
ਜੋ ਤੇਰੇ ਦਿਲ ਨੂੰ ਪਾਉਂਦਾ ਹੈ। ਜੋ ਤੂੰ ਉੱਥੇ ਚਿਤਵਣੀਆਂ ਕਰਦਾ ਆਉਂਦਾ ਸੀ ਉਹ ਸਜ਼ਾ ਹੁਣ ਜੇ ਤੂੰ ਦੇਣੀ ਤੇ ਦੇ ਦੇ, ਸਾਨੂੰ ਕੋਈ ਪਰਵਾਹ ਨਹੀਂ ਹੈ।
ਕਹਿ ਕੱਚੇ ਕਹਿ ਪੱਕੇ ਅਸੀਂ,
ਤੂੰ ਇੱਕ ਵਾਰ ਪਰਤਾਵਾ ਕਰਕੇ ਵੇਖ ਹੀ ਲੈ ਕਿ ਅਸੀਂ ਕੱਚੇ ਹਾਂ ਕਿ ਪੱਕੇ ਹਾਂ।
ਤੂੰ ਕਰ ਲੈ ਜੋ ਤੋਂ ਜੀ ਬਸੀ,
ਜੋ ਤੂੰ ਕਰਨਾ ਹੈ, ਜੋ ਤੇਰੇ ਚਿੱਤ ਦੇ ਵਿੱਚ ਜੀਜ ਬਸੀ ਹੈ ਵੀ ਮੈਂ ਜੇ ਤੂੰ ਪੱਕੇ ਹੋਏ ਤਾਂ ਪੀਰ ਕਰ ਲਿਆਂਗਾ, ਨਹੀਂ ਤਾਂ ਧਰਤੀ ਵਿੱਚ ਕੱਢ ਕੇ ਜਾਂ ਈਨ ਮਨਾ ਲਵਾਂਗਾ। ਜੇ ਉਹ ਵੀ ਤੇਰੇ ਮਨ ਨੂੰ ਭਾਉਂਦੀ ਹੈ ਗੱਲ ਉਹ ਤੂੰ ਕਰ ਲੈ।
ਝੂਠ ਕਰੈ ਕੈ ਸੱਚ ਕਮਾਈ,
ਇਹ ਵੇਖ ਲੈ ਵੀ ਅਸੀਂ ਝੂਠ ਦੀ ਕਮਾਈ ਕਰਦੇ ਹਾਂ ਕਿ ਸੱਚ ਦੀ ਕਮਾਈ ਕਰਦੇ ਹਾਂ।
ਨਜ਼ੀਕੈ ਦੇਖੋ ਤੈ ਕਹਿਓ ਜਾਈ,
ਤੂੰ ਇਹ ਗੱਲ ਤੁਰਨ ਤੋਂ ਪਹਿਲਾਂ ਦੌਲਤ ਖਾਨ ਨੂੰ ਕਹਿੰਦਾ ਸੀ ਕਿ ਮੈਂ ਜਾ ਕਰਕੇ ਦੇ ਨੇੜੇ ਹੋ ਕੇ ਦੇਖਾਂਗਾ।
ਸੱਚ ਹੋਏ ਤੋ ਕਰੇ ਉਹ ਪੀਰ,
ਜੇ ਤੋ ਸੱਚੇ ਹੋਏ ਕੋਈ ਸੱਚ ਦੀ ਕਮਾਈ ਵਾਲੇ ਪੱਕੇ ਪੀਰ ਕਰਾਮਾਤਾਂ ਦੇ ਕਿਤੇ ਉਹ ਮੁੱਢ ਹੋਏ ਮੁੱਢ, ਤੇ ਫਿਰ ਤੇ ਮੈਂ ਉਹਨਾਂ ਨੂੰ ਆਪਣਾ ਪੀਰ ਕਰ ਹੀ ਲਵਾਂਗਾ।
ਝੂਠੋ ਹੋਏ ਹਿੰਦੂ ਦਇਓ ਚੀਰ,
ਜੇ ਤੋ ਝੂਠਾ ਹੋਇਆ ਹਿੰਦੂ ਪੀਰ ਚੀਰ ਦਿਆਂਗਾ, ਤਲਵਾਰ ਦੇ ਘਾਟ ਉਤਾਰ ਦਿਆਂਗਾ।
ਦੋਹਰਾ ਸਾਚ ਸੋ ਸਾਹਿਬ ਘਰ ਰਹੇ,
ਮਹਾਰਾਜ ਕਹਿਣ ਲੱਗੇ ਬਾਬਰ ਤੂੰ ਸੱਚ ਦੀ ਜਿਹੜੀ ਕਹਿੰਦਾ ਪੜਚੋਲ ਕਰਨੀ, ਵੇਖਣਾ ਸੱਚੇ ਕਿ ਝੂਠੇ, ਤੂੰ ਦੱਸ ਸੱਚਾ ਹੈ। ਜੇ ਤੂੰ ਸੱਚਾ ਹੈ ਤੇ ਫਿਰ ਹੀ ਸੱਚ ਨੂੰ ਜਾਣੇਗਾ। ਜਿਹੜਾ ਪਾਰਕੂ ਹੁੰਦਾ ਹੈ ਉਹ ਹੀਰੇ ਦੀ ਪਛਾਣ ਕਰ ਸਕਦਾ ਹੈ। ਅੰਨੇ ਵਸ ਮਾਣਕ ਪਿਆ ਘਰ ਘਰ ਵੇਚਣ ਜਾਏ, ਅੰਨੇ ਨੂੰ ਮਾਣਕ ਲੱਭ ਗਿਆ ਤੇ ਉਹਨੂੰ ਤੇ ਪੱਥਰੀ ਦਿਸਣਾ ਹੈ, ਉਹ ਕੀ ਜਾਣੇ ਵੀ ਇਹ ਹੀਰਾ ਹੈ ਕਿ ਲਾਲ ਹੈ ਕਿ ਮਾਣਕ ਹੈ। ਤੂੰ ਜੇ ਸੱਚ ਦਾ ਖਿਡਾਰੀ ਹੈ, ਸੱਚ ਨੂੰ ਜਾਣਦਾ, ਫਿਰ ਹੀ ਸੱਚ ਨੂੰ ਜਾਣੇਗਾ। ਕਿਉਂਕਿ ਜੇ ਤੂੰ ਸੱਚ ਵੇਖਣਾ ਚਾਹੁੰਦਾ ਹੈ ਤਾਂ ਉਹਦੇ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਸੱਚ ਦੇ ਸਿਰਫ ਮਾਲਕ ਦੇ ਘਰ ਹੀ ਰਹਿੰਦਾ ਹੈ।
ਔਰ ਸੱਚ ਦਿਖਣਾ ਹੈ,
ਹੋਰ ਕਦੇ ਸੱਚ ਨਹੀਂ ਦਿਖਦਾ ਹੈ ਦੁਨੀਆਂ ਵਿੱਚ। ਇਹ ਤੇ ਜਗ ਰਚਨਾ ਸਭ ਝੂਠ ਹੈ, ਸਾਰੀ ਜਿਹੜੀ ਜਗਤ ਰਚਨਾ ਇਹ ਝੂਠੀ ਹੈ ਭਾਈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪੈਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਬਾਕੀ ਸਭ ਝੂਠ ਹੈ ਉਸ ਰੱਬ ਤੋਂ ਬਿਨਾ।
ਗੁਰੂ ਪੀਰ ਪਤਸ਼ਾਹ ਸ਼ਾਹ,
ਬਾਕੀ ਜਿਹੜੇ ਗੁਰੂ ਹੁੰਦੇ ਆ ਤੇ ਪੀਰ ਹੁੰਦੇ ਆ ਤੇ ਪਾਤਸ਼ਾਹ ਦੇ ਪਾਤਸ਼ਾਹ ਹੁੰਦੇ ਆ,
ਦੇਖੈ ਬਹੁ ਪਤੇ ਆਹੇ,
ਉਹ ਤੇ ਤੇਰੇ ਵਰਗੇ ਜਿਹੜੇ ਉਹ ਕਈ ਜਿਹੜੇ ਉਹ ਤੱਕਦੇ ਪਰਤਾਉਂਦੇ ਰਹਿੰਦੇ ਵੀ ਗੁਰੂ ਕਿਹੜਾ ਪੂਰਾ ਹੈ, ਪੀਰ ਕਿਹੜਾ ਪੂਰਾ ਹੈ। ਪਹਿਲਾਂ ਆਪ ਪੂਰੇ ਹੋਈਏ ਤੇ ਫਿਰ ਪੂਰਾ ਵੇਖੀਏ।
ਕਰਾ ਮਾਤ ਹਮ ਤੂੰ ਦਿਖੈ,
ਤੂੰ ਹੇ ਬਾਬਰ ਕੀ ਚਾਹੁੰਦਾ, ਸਾਡੀ ਕਰਾਮਾਤ ਅਜ਼ਮਤ ਸ਼ਕਤੀ ਕਲਾ ਦੇਖਣੀ ਚਾਹੁੰਦਾ ਹੈ ਤੂੰ,
ਸੋ ਹਮ ਦਿਖਾਵੈ ਨਾਹੀ,
ਉਹ ਜਿਹੜੇ ਤੇਰੇ ਮਨ ਦੀ ਮਨਸਾ ਉਹੀ ਪੂਰੀ ਕੋਈ ਕਰਨੀ ਨਹੀਂ, ਉਹ ਤੇ ਅਸੀਂ ਨਹੀਂ ਦਿਖਾ ਸਕਦੇ।
ਕਰਾਮਾਤ ਮੈਂ ਕਹਿ ਰਿਹਾ,
ਕਿਉਂਕਿ ਜਿਹੜੀ ਕਰਾਮਾਤ ਹੈ ਇਹਦੇ ਵਿੱਚ ਕੈਰ ਹੈ, ਜ਼ੁਲਮ ਹੈ,
ਸੋ ਰੱਬੋਂ ਦੂਰ ਕਰਾਹੇ,
ਇਹ ਜਿਹੜੀਆਂ ਸ਼ਕਤੀਆਂ ਜਿਹੀਆਂ ਨਾੜਕ ਚੇੜਕ ਜੇ ਕਰਨੇ ਆ ਇਹ ਰੱਬ ਤੋਂ ਦੂਰ ਕਰ ਦਿੰਦੀ ਹੈ।
ਚੋ ਪਈ ਕਰਾਮਾਤ ਹੋਏ ਜਾ ਕੇ ਪਾਹੀ,
ਕਿਉਂਕਿ ਕਰਾਮਾਤ ਜਿਹੜੀ ਸ਼ਕਤੀ ਅਜ਼ਮਤ ਹੈ ਜੇ ਕਿਸੇ ਦੇ ਪਾਸ ਹੈ,
ਆਪੇ ਕਿਉਂ ਨਾ ਕਰੇ ਪਤਸ਼ਾਹੀ,
ਫਿਰ ਉਹ ਕਿਉਂ ਨਹੀਂ ਆਪਣੇ ਆਪ ਪਾਤਸ਼ਾਹੀ ਕਰ ਲੈਂਦਾ, ਵੀ ਉਹਨੂੰ ਕੀ ਜ਼ਰੂਰਤ ਹੈ ਦੂਜਿਆਂ ਨੂੰ ਵਿਖਾਉਣ ਦੀ। ਕਰਾਮਾਤ ਜਿਹੜਾ ਹੈ ਸ਼ਕਤੀ ਦਾ ਮਾਲਕ ਅਤੇ ਉਹ ਦੂਜਿਆਂ ਨੂੰ ਵਿਖਾ ਕੇ ਜੇ ਪਾਤਸ਼ਾਹੀ ਬਖਸ਼ਣੀ ਹੈ ਤਾਂ ਉਹ ਆਪਣੇ ਆਪ ਹੀ ਪਾਤਸ਼ਾਹੀ ਕਿਉਂ ਨਹੀਂ ਕਰ ਲੈਂਦਾ।
ਕਰਾਮਾਤ ਕਹੋ ਪਾਸ ਰਸੂਲ,
ਫਿਰ ਤੂੰ ਕਹਿੰਦਾ ਹੈ ਵੀ ਸਾਡੇ ਰਸੂਲ ਮੁਹੰਮਦ ਪਾਸ, ਮੂਸੇ ਪਾਸ, ਇਸੇ ਤਰ੍ਹਾਂ ਇਬਰਾਹਿਮ ਪਾਸ, ਇਹਨਾਂ ਪੈਗੰਬਰਾਂ ਦੇ ਪਾਸ ਕਰਾਮਾਤ ਹੈ। ਜਦੋਂ ਤੂੰ ਕਹਿੰਦਾ ਤਾਂ ਦੱਸ ਕੇ ਉਹਨਾਂ ਪਾਸ ਕਰਾਮਤ ਹੈ ਨਹੀਂ ਹੈ।
ਖੁਦਾਏ ਮਨ ਜਿਸ ਕਰੇ ਕਬੂਲ,
ਜਿਨ੍ਹਾਂ ਨੂੰ ਤੁਸੀਂ ਖੁਦਾ ਮੰਨ ਕੇ ਕਬੂਲ ਕਰਦੇ ਹੋ ਵੀ ਉਹਦੇ ਖੁਦਾ ਦਾ ਸ਼ਰੀਕੇ ਹਨ, ਭਰਾਈ ਲੱਗਦੇ ਹਨ।
ਕਰਾਮਾਤ ਜੋ ਜਗਤ ਦਿਖਾਵੇ,
ਕਰਾਮਾਤ ਹੇ ਬਾਬਰ ਜਿਹੜਾ ਜਗਤ ਵਿੱਚ ਰਹਿੰਦਿਆਂ ਹੋਇਆ ਇਹ ਸ਼ਕਤੀਆਂ ਨਾਟਕ ਚੇੜਕ ਇਹ ਪਖੰਡ ਜੇ ਕਰਦਾ ਹੈ।
ਜਗਤ ਲੋਕ ਤਿਸ ਬਹੁ ਸੰਤਾਵੈ,
ਜਗਤ ਦੇ ਲੋਕ ਉਹਨੂੰ ਬੜਾ ਸਤਾਉਂਦੇ ਹੈ, ਤੰਗ ਬੜਾ ਕਰਦੇ ਹੈ ਉਹਨਾਂ ਨੂੰ। ਜਦੋਂ ਕਿਸੇ ਨੇ ਸ਼ਕਤੀ ਕੋਈ ਕਲਾ ਵਿਖਾ ਦਿੱਤੀ ਤਾਂ ਫਿਰ ਲੋਕ ਦੇ ਦੁਆਲੇ ਹੋਣੇ ਹੀ ਹੋਣੇ ਹੈ। ਇਸੇ ਤਰ੍ਹਾਂ ਜਿਹੜੀ ਸ਼ਕਤੀ ਹੈ ਉਹ ਜਦੋਂ ਕੋਈ ਵਿਖਾ ਦੇਵੇ ਤਾਂ ਫਿਰ ਉਹਨੂੰ ਬਾਦਸ਼ਾਹ ਲੋਕ ਵੀ ਤੰਗ ਕਰਦੇ ਹੈ। ਉਹ ਚਾਹੁੰਦੇ ਵੀ ਸਾਡੇ ਵਾਸਤੇ ਪੀਰ ਸੰਤ ਹੋ ਜਾਵੇ, ਨਹੀਂ ਤਾਂ ਇਹਨੂੰ ਫਿਰ ਮਾਰ ਦਿੱਤਾ ਜਾਵੇ, ਕਿਤੇ ਨਾ ਹੋਵੇ। ਕਿਉਂਕਿ ਜਦੋਂ ਸ਼ਕਤੀ ਵਿਖਾਵੇਗਾ ਤਾਂ ਜਿਹੜੇ ਸਾਧੂ ਸੰਤ ਉਹਨਾਂ ਦੇ ਪਿੱਛੇ ਜਿਹੜੇ ਲੋਕ ਲੱਗ ਜਾਣਗੇ ਤਾਂ ਬਾਦਸ਼ਾਹ ਦੀ ਕਦਰ ਨਹੀਂ ਰਹਿਣੀ ਹੈ। ਬਾਦਸ਼ਾਹ ਨੂੰ ਹੁੰਦਾ ਵੀ ਮੇਰਾ ਨਾ ਕਿਤੇ ਸਿੱਕਾ ਬੰਦ ਹੋ ਜਾਂਦਾ ਹੋਵੇ ਅਤੇ ਸੰਤ ਦੀ ਚੜ੍ਹਾਈ ਹੋ ਜਾਵੇਗੀ, ਜਿਸ ਕਰਕੇ ਉਹ ਵੈਰੀ ਹੋ ਜਾਂਦਾ ਹੈ। ਇਸੇ ਕਰਕੇ ਜੇ ਉਹ ਔਰੰਗਜ਼ੇਬ ਕਹਿੰਦਾ ਸੀ ਮਹਾਰਾਜ ਜੀ ਨੂੰ ਵੀ ਸ਼ਕਤੀ ਦਿਖਾਓ, ਕਰਾਮਾਤ ਦਿਖਾਓ, ਨਹੀਂ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਨਹੀਂ ਤਾਂ ਈਣ ਮੰਨੋ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਔਰੰਗਜ਼ੇਬ ਇਹ ਮੂਰਖ ਬਾਦਸ਼ਾਹ ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਇਹ ਜਿਹੜੇ ਨਾਟਕ ਚੇਟਕ ਖੇਲ ਤਮਾਸ਼ੇ ਜੇ ਕਰਨੇ ਤਾਂ ਖੋਟੇ ਕੰਮ ਹੈ। ਜਿਹੜੇ ਪ੍ਰਭੂ ਦੇ ਪਿਆਰੇ ਭਗਤ ਸੰਤ ਜਨ ਹੈ ਉਹਨਾਂ ਨੂੰ ਇਹਨਾਂ ਕੰਮਾਂ 'ਚ ਸ਼ਰਮ ਆਉਂਦੀ ਹੈ। ਬਾਕੀ ਅਸੀਂ ਤੇਰੇ ਕੋਈ ਜਾਦੂਗਰ ਤਾਂ ਹੈ ਨਹੀਂ ਵੀ ਤੈਨੂੰ ਜਾਦੂ ਕਰ ਦਿਖਾਈਏ, ਇਸ ਕਰਕੇ ਅਸੀਂ ਨਹੀਂ ਕਰਾਮਾ ਦਿਖਾ ਸਕਦੇ। ਕਹਿਣ ਲੱਗਾ ਫਿਰ ਮੈਂ ਤੁਹਾਨੂੰ ਸ਼ਹੀਦ ਕਰ ਦਿਆਂਗਾ। ਮਹਾਰਾਜ ਕਹਿਣ ਲੱਗੇ ਵੀ ਤਾਂ ਸਾਨੂੰ ਤੂੰ ਡਰਾਵੇ ਨਾ ਦੇ, ਅਤੇ ਸਾਡੀ ਆਪਣੀ ਮੌਜ ਹੀ ਹੈ, ਸਮਾਂ ਹੀ ਹੈ, ਤੂੰ ਸਾਨੂੰ ਕੁਝ ਨਹੀਂ ਕਰ ਸਕਦਾ ਹੈ। ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਉਹ ਸੀਸ ਆਪਣੇ ਆਪ ਹੀ ਉਡਾ ਕੇ ਭਾਈ ਜਾਦਾ ਜੀ ਦੀ ਝੋਲੀ ਵਿੱਚ ਪਾ ਦਿੱਤਾ ਸੀ। ਔਰੰਗਜ਼ੇਬ ਦੀ ਜਿਹੜੀ ਉਹ ਤਲਵਾਰ ਗੁਰੂ ਜੀ ਦਾ ਸੀਸ ਨਾ ਕੱਟ ਸਕੀ, ਕਿਉਂਕਿ ਔਰੰਗਜ਼ੇਬ ਕਹਿੰਦਾ ਸੀ ਨਾ ਬੜਾ ਤੇਗ ਬਹਾਦਰ ਖਾਇਆ ਹੋਇਆ, ਕਿਹੜੀ ਤੇਗ ਦੀ ਬਹਾਦਰੀ ਕੀਤੀ ਹੈ, ਕੀ ਕੀਤਾ ਤੁਸਾਂ ਨੇ। ਗੁਰੂ ਜੀ ਕਹਿਣ ਲੱਗੇ ਵੀ ਇਹੀ ਤੇਗ ਦੀ ਬਹਾਦਰੀ ਕੀਤੀ ਹੈ ਵੀ ਜ਼ੁਲਮ ਦੀ ਤਲਵਾਰ ਅਤੇ ਤੇਰੀ ਤਲਵਾਰ ਸਾਡਾ ਕੋਈ ਸੀਸ ਨਹੀਂ ਕੱਟ ਸਕੇਗੀ। ਕਹਿੰਦਾ ਕਿਵੇਂ ਮੈਂ ਮੰਨਾਂ? ਉਸ ਵਕਤ ਗੁਰੂ ਜੀ ਨੇ ਉਹ ਪਰਚੀ ਉੱਪਰ ਲਿਖਾ ਕੇ ਕਿ ਸੀਸ ਦੀਆ ਪਰ ਸਿਰ ਨਾ ਦੀਆ, ਇਸ ਤਰ੍ਹਾਂ ਲਿਖਵਾ ਕਰਕੇ ਉਹਦੇ 'ਤੇ ਧਾਗੇ ਨਾਲ ਉਹ ਕਿਰਪਾਨ ਉੱਤਰ ਸ਼੍ਰੀ ਸਾਹਿਬ 'ਤੇ ਪਰਚੀ ਬਣਾ ਦਿੱਤੀ ਸੀ। ਉਹ ਗੁਰੂ ਜੀ ਦੇ ਜਦੋਂ ਸੀਸ ਤਲਵਾਰ 'ਤੇ ਜਲਾਉਣ ਲੱਗਾ ਜਲਾਦ, ਤਾਂ ਉਹ ਧਾਗਾ ਵੀ ਨਹੀਂ ਸੀ ਕੱਟਿਆ ਗਿਆ। ਇੱਥੋਂ ਹੀ ਉਹ ਔਰੰਗਜ਼ੇਬ ਨੂੰ ਪਤਾ ਲੱਗ ਗਿਆ ਵੀ ਮੇਰੀਆਂ ਤਾਂ ਜੜ੍ਹਾਂ ਪੁੱਟੀਆਂ ਗਈਆਂ ਹੈ, ਕਿਉਂਕਿ ਜੇ ਸੀਸ ਉੱਪਰ ਉਹ ਤਲਵਾਰ ਲੱਗਦੀ ਤਾਂ ਉਹ ਧਾਗਾ ਤਾਂ ਜ਼ਰੂਰ ਕੱਟਿਆ ਜਾਣਾ ਸੀ, ਧਾਗਾ ਵੀ ਕੱਟਿਆ ਨਾ ਗਿਆ। ਗੁਰੂ ਜੀ ਨੇ ਆਪਣਾ ਸਰੀਰ ਉਡਾ ਕੇ ਆਪਣੇ ਆਪ ਹੀ ਭਾਈ ਜਾਦਾ ਜੀ ਦੀ ਝੋਲੀ ਵਿੱਚ ਪਾ ਦਿੱਤਾ ਸੀ। ਇਸ ਤਰ੍ਹਾਂ ਇੱਥੇ ਉਹੀ ਗੱਲ ਕਹਿ ਰਿਹਾ ਹੈ ਕਿ ਭਾਈ ਤਾਰੂ ਸਿੰਘ ਜੀ ਆਪਣੀ ਰਸਨਾ ਤੋਂ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਦੱਸ ਰਹੇ, ਅਤੇ ਗੁਰੂ ਜੀ ਉਹੀ ਗੱਲ ਕਹਿ ਰਹੇ ਆ ਔਰੰਗ ਬਾਬਰ ਨੂੰ ਕਿ ਜਿਹੜੇ ਉਹ ਪ੍ਰਭੂ ਦੇ ਪਿਆਰੇ ਜਿਹੜੇ ਉਹ ਕਰਾਮਾਤਾ ਜਗਤ ਵਿੱਚ ਦਿਖਾਉਂਦੇ ਆ ਤੇ ਲੋਕ ਉਹਨਾਂ ਨੂੰ ਬੜੇ ਸਤਾਉਂਦੇ ਹਨ। ਫਿਰ
ਨਜ਼ੀਕ ਰਹੇ ਜੋ ਕੋ ਖੁਦਾਏ,
ਜਿਹੜਾ ਕੋਈ ਨਜ਼ੀਕ ਕਹੀਏ ਨਜ਼ਦੀਕ ਰਹਿੰਦਾ ਹੈ ਖੁਦਾ ਦੇ,
ਕਰਾਮਾਤ ਤੇ ਦੂਰ ਪਰਾਏ,
ਉਹ ਕਰਾਮਾਤ ਤੋਂ ਕਰਾਮਾਤ ਕਰਕੇ ਉਹ ਜਿਹੜਾ ਹੈ ਦੂਰ ਹੋ ਜਾਂਦਾ ਖੁਦਾ ਤੋਂ। ਇਸੇ ਤਰ੍ਹਾਂ ਜਿਹੜੇ ਰੱਬ ਦੇ ਨੇੜੇ ਰਹਿੰਦੇ ਆ ਉਹ ਕਰਾਮਾਤ ਸ਼ਕਤੀਆਂ ਤੋਂ ਦੂਰ ਹੀ ਰਹਿੰਦੇ ਹਨ। ਪਰੇ
ਕਰਾਮਾਤ ਤੁਮ ਦੇਖੀ ਚਾਹੋ,
ਬਾਦਸ਼ਾਹ ਤੂੰ ਸਾਡੀ ਕਰਾਮਾਤ ਸ਼ਕਤੀ ਦੇਖਣੀ ਚਾਹੁੰਦਾ ਹੈ।
ਯਹ ਵੀ ਨਾਹੀ ਆਚੋ ਕਹੋ,
ਇਹ ਤੇਰੀ ਗੱਲ ਚੰਗੀ ਨਹੀਂ ਹੈ, ਇਹ ਬੰਦਿਆਂ ਵਾਲੀ ਮਰਦਾਂ ਦੀ ਗੱਲ ਨਹੀਂ ਹੁੰਦੀ।
ਕਰਾਮਾਤ ਹੋਵੇ ਦੋ ਭਾਂਤ,
ਕਿਉਂਕਿ ਤੈਨੂੰ ਦੱਸ ਦਈਏ ਵੀ ਜਿਹੜੀ ਕਰਾਮਾਤ ਸ਼ਕਤੀ ਉਹ ਦੋ ਤਰੀਕਿਆਂ ਦੀ ਦੋ ਤਰ੍ਹਾਂ ਦੀ ਹੁੰਦੀ ਹੈ।
ਕਹਿ ਮਿਹਰੋ ਕਹਿ ਕਹਿਰੋ ਹੋ ਜਾਤ,
ਜਾਂ ਤੇ ਕਿਸੇ ਤੇ ਮਿਹਰਬਾਨ ਜਿਹਾ ਹੋ ਕੇ ਮਿਹਰ ਕਰ ਦੇਣੀ, ਤੇ ਕਿਸੇ ਦੇ ਗੁੱਸਾ ਜਿਹਾ ਕਰਕੇ ਤੇ ਉਹ ਕਹਿਰ ਜਿਹਾ ਢਾ ਦੇਣਾ, ਜ਼ੁਲਮ ਕਰ ਦੇਣਾ।
ਸੇਵਾ ਕਰੇ ਤੋ ਮਿਹਰ ਸੋ ਆਵੇ,
ਕਿ ਜੇ ਕੋਈ ਉਹ ਸਾਧੂ ਸੰਤ ਫਕੀਰ ਦੀ ਕੋਈ ਸੇਵਾ ਕਰ ਦੇਵੇ ਤੇ ਫਿਰ ਜਿਹੜਾ ਹੈ ਮਿਹਰ ਦੀ ਨਜ਼ਰ ਵਿੱਚ ਆ ਜਾਂਦਾ ਹੈ ਉਹ ਸਾਧੂ।
ਜਿੱਦ ਤੇ ਚਾਹੇ ਕਹਿਰ ਸੋ ਪਾਵੇ,
ਤੇ ਜੇ ਕੋਈ ਜਿੱਦ ਦੇ ਨਾਲ ਚਾਹੇ, ਹੁਣ ਜੇ ਕੋਈ ਪੁਰਸ਼ ਸੇਵਾ ਕਰਦੇ ਸੰਤ ਪੀਰ ਦੀ ਤੇ ਉਹ ਮਿਹਰ ਦੀ ਘਰ ਵਿੱਚ ਆ ਜਾਂਦਾ ਹੈ, ਜਿਸ ਕਰਕੇ ਉਹ ਮਿਹਰ ਕਰ ਦਿੰਦਾ ਹੈ, ਉਹਨੂੰ ਮਿਹਰ ਦੀ ਕਰਾਮਾਤ ਕਹਿੰਦੇ ਹੈ। ਕਿ ਜਿਹੜਾ ਹੁਣ ਕੋਈ ਜਿੱਦ ਜੀ ਕਰੇ ਔਰੰਗਜ਼ੇਬ ਵਰਗਾ, ਬਾਬਰ ਵਰਗਾ, ਵੀ ਸ਼ਕਤੀ ਦਿਖਾਓ ਹੀ ਦਿਖਾਓ, ਫਿਰ ਉਹ ਉੱਥੇ ਗੁਰੂ ਪੀਰ ਜਿਹੜੇ ਉਹ ਕਹਿਰ ਵਿੱਚ ਆ ਜਾਂਦੇ ਹੈ, ਫਿਰ ਕੋਈ ਨਾ ਕੋਈ ਬਚਨ ਕਰ ਦੇਣਾ, ਜਿਸ ਕਰਕੇ ਕਹਿਰ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਆ ਵੀ ਜਿੱਦ 'ਤੇ ਜੇ ਕੋਈ ਚਾਹੇ ਨਾ ਵੀ ਮੈਂ ਸ਼ਕਤੀ ਵੇਖਣੀ ਹੈ, ਉਹ ਫਿਰ ਕਹਿਰ ਪਾ ਲੈਂਦਾ, ਜ਼ੁਲਮ ਹੋ ਜਾਂਦਾ ਉਹਦੇ ਉੱਪਰ।
ਮਿਹਰ ਕਹਿਰ ਦੋ ਕਰਾਮਾਤ,
ਇਸ ਤਰ੍ਹਾਂ ਕਿਸੇ 'ਤੇ ਪ੍ਰਸੰਨ ਹੋ ਕੇ ਮਿਹਰ ਕਰ ਦੇਣੀ, ਕਿਸੇ 'ਤੇ ਗੁੱਸਾ ਹੋ ਕੇ ਕਹਿਰ ਕਰ ਦੇਣਾ, ਜ਼ੁਲਮ, ਦੋ ਤਰ੍ਹਾਂ ਦੀ ਕਰਾਮਾਤ ਹੈ।
ਦੂਰ ਖੁਦਾ ਤੇ ਸੋ ਲੈ ਜਾਤ,
ਇਹੋ ਜਿਹੜੇ ਕੰਮ ਹੈ, ਸ਼ਕਤੀਆਂ ਵਿਖਾਉਣੀਆਂ, ਨਾਟਕ ਚੇੜਕ ਕਰਨਾ, ਇਹ ਖੁਦਾ ਤੋਂ ਦੂਰ ਲੈ ਜਾਂਦਾ ਹੈ ਬਾਬਰ।
ਦੋ ਹੋਰਾ ਕਹਿਰ ਪਤਸ਼ਾਹਨ ਕਰ ਹੈ,
ਕਿਉਂਕਿ ਤੈਨੂੰ ਦੱਸ ਦੇਈਏ ਜਿਹੜੀ ਕਹਿਰ ਨਾਮ ਦੀ ਸ਼ਕਤੀ ਕਰਾਮਾਤ ਹੈ, ਇਹ ਬਾਦਸ਼ਾਹ ਲੋਕਾਂ ਕੋਲੋਂ ਵੀ ਹੁੰਦੀ ਹੈ, ਤੇ ਉਹਨਾਂ ਦਾ ਕੰਮ ਹੈ ਕਹਿਰ ਕਰਨਾ।
ਖੋਸ ਖੋਸ ਜੋ ਔਰਨ ਖਾਹੇ,
ਜੋ ਹੋਰਾਂ ਤੋਂ ਖੋਹ ਕਰਕੇ ਦੂਜਿਆਂ ਗਰੀਬਾਂ ਪਰਾਇਆਂ ਨਿਮਾਣਿਆਂ ਦੇ ਹੱਕ ਖੋਹ ਕੇ ਖਾਂਦੇ ਆ, ਇਹ ਕਹਿਰ ਦੀ ਕਰਾਮਾਤ ਬਾਦਸ਼ਾਹ ਲੋਕ ਵਰਤਦੇ ਹਨ।
ਕਹਿਰ ਕਰੇ ਜੋ ਫਕੀਰ ਹੋਏ,
ਹੋਣਾ ਹੋਵੇ ਰੱਬ ਦਾ ਫਕੀਰ, ਸੰਤ ਖਵਾਵੇ ਤੇ ਉਹ ਮਾੜੀ ਮਾੜੀ ਗੱਲ ਤੋਂ ਹੀ ਜਿਹੜਾ ਉਹ ਕਹਿਰੀ ਹੋ ਜਾਵੇ, ਜ਼ੁਲਮ ਕਰਨ ਲੱਗੇ।
ਦੂਰ ਖੁਦਾ ਤੇ ਪਾਹੇ,
ਉਹ ਫਿਰ ਖੁਦਾ ਦੇ ਪਾਸ ਨਹੀਂ ਰਹਿੰਦਾ, ਦੂਰ ਹੋ ਜਾਂਦਾ ਹੈ, ਜਿਹੜਾ ਫਕੀਰ ਕਹਿਰ ਜ਼ੁਲਮ ਕਰਨ ਵਿੱਚ ਹੀ ਢਲਿਆ ਰਹਿੰਦਾ ਹੈ, ਮਾੜੀ ਜਿਹੀ ਗੱਲ ਤੋਂ ਹੀ ਉਹ ਸ਼ਰਾਬ ਅਤੇ ਹੋਰ ਕਈ ਗੱਲਾਂ ਕਰਦਾ ਹੈ।
ਤਬ ਬਾਬਰ ਨੇ ਸਮਝਿਆ,
ਤਦੋਂ ਇਹ ਬਾਬਰ ਜਿਹੜਾ ਸਤਿਗੁਰ ਜੀ ਦੇ ਬਚਨ ਸੁਣ ਕੇ ਸਮਝ ਗਿਆ ਮਨ ਵਿੱਚ,
ਜੋ ਮੈਂ ਚਿਤਵਤ ਆਏ,
ਕਿ ਜੋ ਮੈਂ ਆਪਣੇ ਚਿੱਤ ਦੇ ਵਿੱਚ ਚਿਤਵਣੀਆਂ ਕਰਦਾ ਆ ਰਿਹਾ ਸੀ ਵੀ ਕੱਚੇ ਹੋਣਗੇ ਤੇ ਆ ਕੱਢ ਦਿਆਂਗਾ, ਮਾਰ ਦਿਆਂਗਾ, ਪੱਕੇ ਹੋਣਗੇ ਤੇ ਪੀਰ ਕਰ ਲਵਾਂਗਾ, ਬਾਕੀ ਇਹ ਕੌਣ ਹੁੰਦੇ ਵੀ ਹਿੰਦੂ ਪੀਰ ਹੋਵੇ ਤੇ ਸਾਨੂੰ ਪਾਤਸ਼ਾਹੀ ਦੇ ਦੇਵੇ, ਸਾਡੇ ਆਪਣੇ ਪਾਤਸ਼ਾਹ ਜਿਹੜੇ ਆ ਰਸੂਲ ਮੁਹੰਮਦ ਸਾਹਿਬ, ਮੁਹੰਮਦ ਰਸੂਲ ਅੱਲਾਹ, ਵੀ ਉਹੀ ਸਭ ਕੁਝ ਕਰ ਦੇਣ ਵਾਲੇ ਹੈ, ਉਹੀ ਪਰਮੇਸ਼ੁਰ ਉਹ ਖੁਦਾ ਦਾ ਪੈਗਾਮ ਲੈ ਕੇ ਆਏ ਪੈਗੰਬਰ ਖਵਾਉਂਦੇ ਆ, ਉਹੀ ਸਭ ਕੁਝ ਕਰ ਸਕਦੇ ਆ, ਸਾਨੂੰ ਪਾਤਸ਼ਾਹੀ ਦੇ ਸਕਦੇ, ਕੌਣ ਦੇ ਸਕਦੇ ਆ। ਇਹ ਸੋਚ ਸਮਝ ਗਿਆ ਵੀ ਜਿਹੜੀਆਂ ਮੈਂ ਚਿਤਵਣੀਆਂ ਚਿਤ ਵਿੱਚ ਕਰਦਾ ਆ ਰਿਹਾ ਸੀ,
ਹੈ ਸਭ ਜਾਣੀ ਜਾਣ ਇਹ,
ਵੀ ਇਹ ਤੇ ਵਾਕਿਆ ਉਹ ਦੌਲਤ ਖਾਂ ਦੀ ਗੱਲ ਸਹੀ ਹੈ, ਵੀ ਸਭ ਤਰ੍ਹਾਂ ਦੇ ਨਾਲ ਜਾਣੀ ਜਾਣ ਹਨ,
ਸਭ ਹਮ ਦਇਓ ਬਤਾਏ,
ਇਹ ਇਹਨਾਂ ਨੇ ਤੇ ਮੈਂ ਤੇ ਕੁਝ ਕਿਹਾ ਨਹੀਂ ਹੈ, ਆਪਣੇ ਆਪ ਹੀ ਸਾਰਾ ਕੁਝ ਦੱਸ ਦਿੱਤਾ ਹੈ।
ਚੌ ਪਏ ਦੇਖ ਦਿਦਾਰ ਕੋ ਨਿਸ਼ਚਾ ਆਇਆ,
ਇਸ ਤਰ੍ਹਾਂ ਗੁਰੂ ਜੀ ਦਾ ਦਰਸ਼ਨ ਕਰਦਿਆਂ ਇਹਨੂੰ ਨਿਸ਼ਚਾ ਯਕੀਨ ਭਰੋਸਾ ਆ ਗਿਆ ਹੈ,
ਨਜ਼ਦੀਕ ਰਹਿ ਇਹ ਸੱਚ ਖੁਦਾਇਆ,
ਵੀ ਇਹ ਸੱਚਮੁੱਚ ਹੀ ਉਹ ਖੁਦਾ ਦੇ ਨਜ਼ਦੀਕ ਨੇੜਤਾਈ ਦੇ ਰਿਸ਼ਤਾ ਰੱਖਣ ਵਾਲੇ ਹੈ, ਇਹ ਵੀ ਬਾਬਰ ਹੀ ਸੋਚ ਰਿਹਾ ਹੈ, ਉਂਝ ਤਾਂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਸਤਿਗੁਰੂ ਜੀ ਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਰਮੇਸ਼ਰ ਦਾ ਰੂਪ ਹੀ ਹਨ।
ਖੁਦਾਏ ਯਾਹੇ ਮੈਂ ਭੇਦ ਕਛ ਨਾਹੀ,
ਇਹਨੇ ਵੇਖ ਲਿਆ ਵੀ ਖੁਦਾ ਦੇ ਵਿੱਚ ਅਤੇ ਉਹ ਪਰਮੇਸ਼ਰ ਵਿੱਚ ਜੋ ਖੁਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਪੀਰ ਵਿੱਚ ਕੋਈ ਭੇਦ ਨਹੀਂ ਹੈ, ਕਿਉਂ ਭੇਦ ਹੁੰਦਾ ਵੀ ਨਹੀਂ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਵੀ ਹਰੀ ਦਾ ਸੇਵਕ ਉਹ ਮਾਲਕ ਵਰਗਾ ਹੀ ਹੁੰਦਾ ਹੈ, ਅਤੇ ਤਾਂ ਹੀ ਗੁਰੂ ਜੀ ਕਹਿੰਦੇ ਹੈ ਭਾਈ ਭੇਦ ਨਾ ਜਾਣੋ ਮਾਨਸ ਦੇਹਾ ਮਨੁੱਖਾ ਦੇ ਵੇਖ ਕੇ ਹੀ, ਕਿਉਂਕਿ ਲੋਕਾਂ ਨੂੰ ਭਰਮ ਜਿਹਾ ਪਿਆ ਰਹਿੰਦਾ ਵੀ ਇਹ ਜਿਹੜਾ ਸਾਧ ਸੰਤ ਹੈ ਨੰਗ ਮਲੰਗੀ ਹੈ, ਲੋਕ ਬੜੇ ਉਹ ਵੈਰ ਭਾਵ ਈਰਖਾ ਜੀ ਕਰਦੇ ਹੈ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਬਾਬਾ ਪ੍ਰਿਥੀ ਚੰਦ ਵੀ ਇਸੇ ਤਰ੍ਹਾਂ ਹੀ ਉਹ ਚੜ੍ਹੋ ਖਤੀਆਂ ਜੀਆਂ ਕਰਦਾ ਸੀ ਨਾ, ਕਿਉਂਕਿ ਉਹ ਸਤਿਗੁਰੂ ਜੀ ਦਾ ਸਰੀਰ ਵੇਖ ਕੇ ਮਨੁੱਖਾ ਦੇਹ ਵੇਖ ਕੇ ਲੜੀ ਜਾਂਦਾ ਹੈ, ਪਰ ਇਹ ਨਹੀਂ ਪਤਾ ਕਿ ਗੁਰੂ ਅਰਜਨ ਪ੍ਰਤੱਖ ਹਰ ਮਹਾਰਾਜ ਅਤੇ ਹਰੀ ਦਾ ਰੂਪ ਹਨ, ਉਹ ਨਹੀਂ ਵਿਚਾਰ ਕੀਤੀ ਅਤੇ ਉਹ ਲੜਾਈ ਚੜ੍ਹਾ ਪੜ੍ਹਾਈ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਵੀ ਕਈ ਗੱਲਾਂ, ਭੇਦ ਨਾ ਜਾਣ ਹੋ ਮਾਨਸ ਦੇਹਾ, ਜਿਹੜੇ ਹਰੀ ਦੇ ਜਨ ਹੈ ਹਰ ਹਰ ਜਨ ਦੀ ਏਕ ਹੈ, ਬੇਬ ਵਿਚਾਰ ਕਛ ਨਾਹੇ, ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਹੈ। ਇਸ ਤਰ੍ਹਾਂ ਇਹ ਜਾਣ ਗਿਆ ਵੀ महाराज जी गुरु अर्जन देव गुरु नानक देव जी ते परमेश्वर खुदा दे नजदीक ही रहन वाले कोई भेद नहीं है इन्हां विच।
अब मैं इस ते मंगो पतशाही
इह सोचदा राजनीति जी तौर तरीका रख के भी हुण मैं इन्हां तों पातशाही मंग लवां
कबूल परै जो इसे दवाए
जे क्योंकि नज़दीक रहने वाले खुदा दे जड़ी अरदास दुआ करनगे ओदे कबूल होई जावेगी
तो मेरो सब काम बन जाए।
जे इन्हां दी दुआ जड़ी कबूल पै जाए खुदा दे घर विच ते मेरे ते सारे काम बन जाणगे कार्ज मेरा होवे कार्ज तेरा होवे पूरा ओदे सारे काम सौर जाणगे मेरे।
ਆਉਂ ਇਸ ਦੁਆਏ ਜੇ ਨਾਹੀਂ ਪੁਜਾਏ
ਬਾਕੀ ਕਹਿੰਦਾ ਵੀ ਜੇ ਇਹਨਾਂ ਦੀ ਦੁਆ ਉਹ ਖੁਦਾ ਦੇ ਘਰ ਵਿੱਚ ਨਾ ਪੁੱਜੀ ਜਾਂ ਇਸ ਤਰ੍ਹਾਂ ਕਹਿ ਲਓ ਵੀ ਇਹਨਾਂ ਅੱਗੇ ਮੈਂ ਬੇਨਤੀ ਕਰ ਲਵਾਂ ਜੇ ਮੇਰੀ ਬੇਨਤੀ ਨਾ ਇਹਨਾਂ ਕੋਈ ਸੁਣੀ
ਤਾਂ ਹਮਰੋ ਕੱਛ ਪੱਲਿਓ ਨਾ ਜਾਏ
ਵੀ ਮੇਰਾ ਪੱਲਿਓ ਕੀ ਜਾਣਾ ਹੈ ਮੇਰਾ ਤਾਂ ਕੁਝ ਨਹੀਂ ਪੱਲਿਓ ਜਾਣਾ ਹੈ ਜੇ ਖੁਦਾ ਦੇ ਘਰ ਵਿੱਚ ਇਹਨਾਂ ਦੀ ਦੁਆ ਪਹੁੰਚ ਜਾਵੇਗੀ ਤਾਂ ਰਾਜਭਾਗ ਬਣ ਆਵੇਗਾ ਅਤੇ ਜੇ ਨਾ ਕੁਝ ਮਿਲਿਆ ਨਾ ਨਾ ਬੇਨਤੀ ਪ੍ਰਵਾਨ ਹੋਈ ਖੁਦਾ ਦੇ ਦਰਗਾਹ ਵਿੱਚ ਅਤੇ ਇਹਦੇ ਵਿੱਚ ਮੇਰਾ ਪੱਲਿਓਂ ਕੀ ਜਾਣਾ ਮੇਰਾ ਕੀ ਨੁਕਸਾਨ ਹੈ
ਖੋਟੇ ਬਚਨ ਕਹਿ ਕੇ ਬਿਖ ਬੋਵੈ
ਇਸ ਕਰਕੇ ਆ ਮੂੰਹ ਦਾ ਕੀ ਹੈ ਇਹਦੇ ਸੱਪ ਦੀ ਖੁੱਡ ਵਾਂਗ ਹੈ ਕਿ ਜਦੋਂ ਇਹ ਮੂੰਹ 'ਚ ਗੱਲ ਨਿਕਲੇ ਤਾਂ ਗਈ ਜਿਵੇਂ ਉਹ ਕਮਾਣ ਵਿੱਚੋਂ ਤੀਰ ਨਿਕਲ ਗਿਆ ਅਤੇ ਬਸ ਫਿਰ ਉਹ ਗਿਆ ਫਿਰ ਵਾਪਸ ਥੋੜ੍ਹੀ ਆਉਣਾ ਹੈ ਬੰਦੂਕ 'ਚੋਂ ਗੋਲੀ ਨਿਕਲ ਗਈ ਵਾਪਸ ਨਹੀਂ ਆਉਣੀ ਹੈ ਅਤੇ ਇਸੇ ਕਰਕੇ ਉਹ ਸਿਆਣੇ ਦਾ ਕਥਨ ਹੈ ਵੀ ਜਿਹੜੀ ਬਚਨ ਵਿਲਾਸ ਕਰਨਾ ਕੋਈ ਵਿਚਾਰ ਕਰਕੇ ਕਰਨਾ ਚਾਹੀਦਾ ਮੂੰਹ ਗੱਲ ਕੱਢਣੀ ਮੂੰਹ ਦੀ ਨਿਕਲੀ ਗੱਲ ਕਦੀ ਵਾਪਸ ਨਹੀਂ ਮੁੜਦੀ ਹੈ ਇਸ ਤਰ੍ਹਾਂ ਇਹ ਕਹਿੰਦਾ ਵੀ ਆ ਖੋਟੇ ਜਿਹੇ ਬਚਨ ਕਹਿ ਕੇ ਕਿਵੇਂ ਆ ਜ਼ਹਿਰ ਦਾ ਬੀਜ ਆ ਬੀਜ ਲਈਏ
ਮਿੱਠੇ ਬਚ ਕਹਿ ਕਿਮ ਨਹਿ ਜੋਵੈ
ਕਿਉਂ ਨਾ ਐਵੇਂ ਮਿੱਠੇ ਬਚਨ ਕਰਕੇ ਤੇ ਇਹਨਾਂ ਨੂੰ ਟੋਲ ਲਈਏ ਵੇਖ ਲਈਏ
ਤਬ ਬਾਬਰ ਆਏ ਦੋ ਕਰ ਜੋਰੇ
ਤਦੋਂ ਬਾਬਰ ਜਿਹੜਾ ਸੀ ਇਹ ਦੋਵੇਂ ਹੱਥ ਜੋੜ ਕੇ ਨਿਮਾਣਾ ਹੋ ਕੇ ਆ ਗੋਡਿਆਂ ਭਾਰ ਹੋ ਕੇ ਟੈ ਪਿਆ ਡਿੱਗ ਪਿਆ
ਗਰਜ ਆਪਣੀ ਮੁੱਖ ਮਿੱਠ ਬੋਰੇ
ਆਪਣੀ ਗਰਜ ਸਮਝ ਕੇ ਅਤੇ ਮੁੱਖੋਂ ਇਹ ਮਿੱਠਾ ਬੋਲਣ ਲੱਗਾ ਮਹਾਰਾਜ ਉਸਤ ਕਰ ਲੱਗਾ ਹੇ ਰਹੀਮ ਜੀ ਹੇ ਕਰੀਮ ਜੀ ਹੈ ਖੁਦਾ ਜੀ ਹੈ ਪਰਮੇਸ਼ਰ ਜੀ ਇਹ ਅੱਲਾ ਜੀ ਬੜੀਆਂ ਗੱਲਾਂ ਫਿਰ ਕਹਿਣ ਲੱਗ ਪਿਆ ਮਿੱਠਾ ਬਣ ਕੇ ਇਸ ਤਰ੍ਹਾਂ ਇਹ ਸਾਧ ਸੰਗਤ ਜੀ ਗੁਰੂ ਜੀ ਅੱਗੇ ਬੇਨਤੀ ਕਰਦਾ ਹੈ ਮਹਾਰਾਜ ਜੀ ਦੀ ਇਹ ਵਡਿਆਈ ਕਰਦਾ ਹੈ ਜਿਸ ਕਰਕੇ ਮਹਾਰਾਜ ਇਹਦੇ 'ਤੇ ਕਿਰਪਾ ਕਰਕੇ ਕਹਿੰਦੇ ਆ ਵੀ ਠੀਕ ਹੈ ਜੇ ਤੂੰ ਪਾਤਸ਼ਾਹੀ ਚਾਹੁੰਦਾ ਹੈ ਤਾਂ ਤੈਨੂੰ ਅਸੀਂ ਦਰਗਾਹ ਵਿੱਚ ਘੱਲ ਦਿੰਦੇ ਹਾਂ ਅਤੇ ਪਹਿਲਾਂ ਕਹਿੰਦੇ ਮਹਾਰਾਜ ਜੀ ਵੀ ਤੂੰ ਆਪਣੇ ਰਸੂਲ ਜਿਹੜੇ ਮੁਹੰਮਦ ਸਾਹਿਬ ਹੈ ਪੈਗੰਬਰ ਉਹਨਾਂ ਕੋਲ ਪਾਤਸ਼ਾਹੀ ਲੈ ਲਏ ਇਹ ਕਹਿੰਦਾ ਵੀ ਮਹਾਰਾਜ ਦੂਰ ਬਹੁਤ ਹੈ ਗੁਰੂ ਜੀ ਕਹਿੰਦੇ ਵੀ ਤੈਨੂੰ ਉੱਥੇ ਪਹੁੰਚਾ ਦਿਆਂਗੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਪ੍ਰਸੰਗ ਅੱਗੇ ਆਉਣੇ ਹਨ ਇਸ ਤਰ੍ਹਾਂ ਇਹ ਜਿਹੜੀ ਕਥਾ ਹੈ ਜੇ ਆਪਾਂ ਸਿੱਧਾ ਹੀ ਲਾ ਲਈਏ ਵੀ ਉਹ ਦੌਲਤ ਖਾਂ ਲੋਧੀ ਨੇ ਕਿਹਾ ਵੀ ਉਹ ਭੰਗ ਲੈ ਕੇ ਚਲਿਆ ਜਾ ਅਤੇ ਫਿਰ ਆਪਾਂ ਇਸ ਕਥਾ ਦੇ ਮੁਤਾਬਕ ਚੱਲੀਏ ਤਾਂ ਫਿਰ ਗੁਰੂ ਜੀ ਨੂੰ ਇਹਨੇ ਕੋਈ ਕੈਦ ਨਹੀਂ ਕੀਤਾ ਹੈ ਅਤੇ ਫਿਰ ਇਹ ਗੱਲ ਨਹੀਂ ਬਣਦੀ ਹੈ ਕਿਉਂਕਿ ਸ਼ਬਦ ਹੈ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਇਹ ਗੁਰੂ ਜੀ ਨੇ ਸ਼ਬਦ ਉਦੋਂ ਹੀ ਚਾਰਿਆ ਸੀ ਜਦੋਂ ਗੁਰੂ ਜੀ ਨੂੰ ਅਤੇ ਭਾਈ ਮਰਦਾਨਾ ਭਾਈ ਬਾਲਾ ਆਦਿਕ ਨੂੰ ਕੈਦ ਕੀਤਾ ਨਾਲ ਫਕੀਰਾਂ ਨੂੰ ਇਹ ਭਾਈ ਮਣੀ ਸਿੰਘ ਦੀ ਲਿਖਤ ਵੀ ਜਿਹੜੀ ਉਹ ਦੱਸਦੀ ਹੈ ਵੀ 1100 ਚੱਕੀਆਂ ਜਿਹੜੀਆਂ ਉਹ ਚੱਲ ਰਹੀਆਂ ਸਨ ਕੈਦੀ ਲੋਕ ਚਲਾ ਰਹੇ ਸਨ ਅਤੇ ਗੁਰੂ ਜੀ ਦੇ ਨਾਮ ਜਪਣੇ ਕਰਕੇ ਉਹ ਚੱਕੀਆਂ ਜਿਹੜੀਆਂ ਫਿਰ ਉਹ ਆਪਣੇ ਆਪ ਚੱਲਣ ਲੱਗ ਪਈਆਂ ਫਿਰ ਮੁਗਲਾਂ ਨੇ ਗੁਰਾਂ ਦੀ ਮਹਿਮਾ ਦੇਖੀ ਹੈ ਫਿਰ ਇਹਦੇ ਜਾ ਕੇ ਕਿਹਾ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਪੀਰ ਹੈ ਉਹ ਤਾਂ ਚੱਕੀਆਂ ਆਪੇ ਚੱਲ ਰਹੀਆਂ ਹੈ ਬਾਬਰ ਪਾਤਸ਼ਾਹ ਤੂੰ ਇੰਝ ਨਾ ਕਰ ਫਿਰ ਉੱਥੇ ਸਤਿਗੁਰ ਜੀ ਪਾਸ ਇਹ ਆਪ ਚੱਲ ਗਿਆ ਬਾਬਰ ਉੱਥੇ ਹੀ ਇਹ ਫਿਰ ਸਾਰੀ ਗੱਲਬਾਤ ਹੋਈ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਆਉਣ ਵਾਲੇ ਪ੍ਰਸੰਗ ਆਪ ਜੀ ਆਉਣ ਵਾਲੀ ਕਥਾ ਵਿੱਚ ਸਰਵਣ ਕਰਨਾ ਹੁਣ ਸਮੇਂ ਦੀ ਅਤੇ ਸਮਾਪਤੀ ਹੈ ਆਪਾਂ ਸਮਾਪਤੀ ਕਰੀਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਰਹੇ ਬਖਸ਼ ਲੈਣਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਤਬ ਬਾਬਰ ਆਏ ਦੋ ਕਰ ਜੋਰੇ, ਗਰਜ ਆਪਣੀ ਮੁਖੋਂ ਮਿੱਠ ਬੋਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ ਪਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਵਿਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।